ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪਾ ਸੋਗ ਅਗਨ ਤਿਸ ਜਨ ਨਾ ਵਿਆਪਾ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੁ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛੜ ਕਿਰਪਾ ਦੇ ਖਜ਼ਾਨੇ ਚਵਰ ਛਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਾਗੀ ਜਥੇ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾਏ ਹਨ। ਵੱਡੇ ਭਾਗਾਂ ਵਾਲੀਆਂ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਹਨ ਅਥਵਾ ਦੂਰ ਦੁਰੇਡਿਆਂ ਤੋਂ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚ ਕੇ ਪਾਵਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਪਾਵਨ ਸਰੋਵਰ ਦੇ ਇਸ਼ਨਾਨ ਵੱਡੇ ਭਾਗਾਂ ਵਾਲੀਆਂ ਸੰਗਤਾਂ ਨੂੰ ਪ੍ਰਾਪਤ ਹੋਏ ਹਨ। ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕਾ ਸਿੱਖ ਜਿੱਥੇ ਵੀ ਵਸਦਾ ਹੈ ਮਨ ਵਿੱਚ ਤਮੰਨਾ ਰੱਖਦਾ ਹੈ ਅਰਦਾਸ ਕਰਦਾ ਹੈ ਕਿ ਸਤਿਗੁਰੂ ਜੀ ਰਹਿਮਤ ਕਰੋ ਕਿਰਪਾ ਕਰੋ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰੋ। ਸੋ ਮਹਾਰਾਜ ਜਿਵੇਂ ਜਿਵੇਂ ਗੁਰੂ ਕੇ ਸਿੱਖਾਂ ਦੇ ਉੱਪਰ ਕਿਰਪਾ ਕਰਦੇ ਹਨ ਦਰਸ਼ਨ ਦੀਦਾਰੇ ਬਖਸ਼ ਦਿੰਦੇ ਹਨ, ਇਹ ਉਸਦੀ ਰਹਿਮਤ ਹੈ ਕਿਰਪਾ ਹੈ। ਅੱਜ ਵੀ ਜਿੰਨੀਆਂ ਗੁਰੂ ਕੀਆਂ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਪਹੁੰਚੀਆਂ ਹਨ ਵੱਡੇ ਭਾਗ ਹਨ, ਇਹ ਸਤਿਗੁਰੂ ਦੀ ਦਇਆਲਤਾ ਹੈ ਰਹਿਮਤ ਹੈ। ਆਪ ਮਹਾਰਾਜ ਨੇ ਬਖਸ਼ਿਸ਼ ਕਰਕੇ ਇਸ ਭਾਗ ਬਖਸ਼ਿਆ ਹੈ।
ਸੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਸਾਂਝੇ ਸਗਲ ਸੰਸਾਰ ਵਾਸਤੇ ਮਹਾਰਾਜ ਜੀ ਨੇ ਜੀਵਾਂ ਦੇ ਕਲਿਆਣ ਲਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਸਤਿਗੁਰੂ ਦੀ ਉਸ ਬਾਣੀ ਦੀ ਵਿਚਾਰ ਸਾਂਝੀ ਕਰੀਏ ਜੋ ਸਤਿਗੁਰੂ ਨੇ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀ ਹੈ। ਸਰਬੱਤ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰੋਹਿਤ ਜਗਤ ਨੂੰ ਤਾਰਨਹਾਰ ਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੀਵਾਂ ਦੇ ਕਲਿਆਣ ਲਈ ਇਹ ਬਾਣੀ ਉਚਾਰਨ ਕੀਤੀ ਹੈ। ਬਾਰਵੇਂ ਘਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਰਾਗੀ ਸਿੰਘਾਂ ਨੂੰ, ਰਾਗੀ ਜਥਿਆਂ ਨੂੰ ਕੀਰਤਨ ਕਰਨ ਦਾ ਸਤਿਗੁਰੂ ਜੀ ਨੇ ਢੰਗ ਦੱਸਿਆ ਹੈ ਕਿ ਬਾਰਵੇਂ ਘਰ ਸੁਰਤਾਲ ਦੇ ਵਿੱਚ ਇਸ ਬਾਣੀ ਨੂੰ ਗਾਉਣਾ ਹੈ। ਜੋ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦੀ ਪਾਲਣਹਾਰ ਹੈ, ਸਾਰਿਆਂ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮੰਗਲ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਦਾ ਸਾਨੂੰ ਢੰਗ ਦੱਸਿਆ ਹੈ ਕਿ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਭਨਾਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੈ, ਅਤੇ ਉਸੇ ਪਾਸੋਂ ਹੀ ਮੰਗਣਾ ਚਾਹੀਦਾ ਹੈ। ਸਤਿਗੁਰੂ ਜੀ ਸ਼ਬਦ ਵਿੱਚ ਵੀ ਆਪਾਂ ਨੂੰ ਇਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਬੰਦਨਾ ਹਰ ਬੰਦਨਾ,
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਉਸ ਅਕਾਲ ਪੁਰਖ ਨੂੰ ਬੰਦਨਾ ਹੈ, ਨਮਸਕਾਰ ਹੈ, ਜਿਹੜਾ ਸਾਰਿਆਂ ਦਾ ਪਾਲਕ ਹੈ। ਬੰਦਨਾ ਹਰ ਬੰਦਨਾ, ਜਿਹੜਾ ਹਰੀ ਪਰਮੇਸ਼ਰ ਆਪ ਹੈ ਵਾਹਿਗੁਰੂ। ਸੋ ਬਾਬਾ ਫਰੀਦ ਜੀ ਨੇ ਬਾਣੀ ਵਿੱਚ ਉਚਾਰਨ ਕੀਤਾ ਹੈ ਕਿ ਜਿਹੜਾ ਸਿਰ ਸਤਿਗੁਰੂ ਦੀ ਸ਼ਰਨ ਵਿੱਚ, ਸਤਿਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦਾ, ਉਹ ਸਿਰ ਸਾੜ ਦੇਣਾ ਚਾਹੀਦਾ ਹੈ, ਸੜ ਜਾਣਾ ਚਾਹੀਦਾ ਹੈ, ਉਤਾਰ ਦੇਣਾ ਚਾਹੀਦਾ ਹੈ, ਕੱਟ ਦੇਣਾ ਚਾਹੀਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਵੀ ਉਪਦੇਸ਼ ਕੀਤਾ ਹੈ ਕਿ ਮਨ ਵਿੱਚ ਕਪਟ ਰੱਖ ਕੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਰਗਾਹੇ। ਸੋ ਇਹ ਵੀ ਮਨ ਵਿੱਚ ਵਿਚਾਰ ਰੱਖਣੀ ਚਾਹੀਦੀ ਹੈ ਕਿ ਮਨ ਵਿੱਚ ਈਰਖਾ ਰੱਖ ਕੇ, ਭੇਦਭਾਵ ਰੱਖ ਕੇ, ਵਕੀਲੀਆਂ ਰੱਖ ਕੇ, ਮਨ ਵਿੱਚ ਪਾਪ ਰੱਖ ਕੇ ਨਿਵਣ ਦਾ ਕੋਈ ਫਾਇਦਾ ਨਹੀਂ। ਸੋ ਸਤਿਗੁਰੂ ਦੇ ਚਰਨਾਂ ਵਿੱਚ ਗੁਰੂ ਦਾ ਉਪਦੇਸ਼ ਧਾਰਨ ਕਰਕੇ ਜਦੋਂ ਨਮਸਕਾਰ ਕਰਾਂਗੇ, ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੋਵੇਗੀ। ਕਿਉਂਕਿ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਕਈ ਵਾਰ ਅਸੀਂ ਸੰਗਤ ਵਿੱਚ ਆਉਂਦੇ ਹਾਂ, ਜਿਵੇਂ ਹੁਣ ਬਾਰਿਸ਼ ਹੋ ਰਹੀ ਹੈ, ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਆਮ ਤੌਰ ਤਾਂ ਅਸੀਂ ਮੱਥਾ ਟੇਕਦੇ ਹਾਂ, ਪਰ ਮਨ ਵਿੱਚ ਜੇ ਵਿਚਾਰ ਆ ਜਾਵੇ ਵੀ ਨਹੀਂ, ਹੁਣ ਪ੍ਰਕਰਮਾ ਭਿੱਜੀ ਹੋਈ ਹੈ, ਬਾਰਿਸ਼ ਨਾਲ ਗਿੱਲੀ ਹੈ, ਦਸਤਾਰ ਨੂੰ ਦਾਗ ਲੱਗ ਜਾਵੇਗਾ, ਭਿੱਜ ਜਾਵੇਗੀ, ਇਹ ਵਿਚਾਰਾਂ ਜਦੋਂ ਆਉਂਦੀਆਂ ਨੇ ਤੇ ਬਾਬਾ ਫਰੀਦ ਜੀ ਕੋਲ ਵੀ ਇਹ ਵਿਚਾਰਾਂ ਆਈਆਂ ਕਿ ਬਾਬਾ ਜੀ ਇੱਕ ਵਾਰ ਬੈਠੇ ਸਨ, ਕੁਝ ਨੌਜਵਾਨ ਕੁੱਲੇ ਬੰਨ ਕੇ, ਪੱਗਾਂ ਬੰਨ ਕੇ ਉਦਾਂ ਹੀ ਆ ਕੇ ਧਰਤੀ ਤੇ ਹੱਥ ਲਾ ਕੇ ਮੱਥੇ ਨੂੰ ਲਾ ਲਿਆ, ਬੈਠ ਗਏ। ਸੋ ਨਮਸਕਾਰ ਨਾ ਕੀਤੀ, ਆਮ ਤੌਰ ਤੇ ਰੋਜ਼ ਕਰਦੇ ਸਨ, ਤੇ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਫਰੀਦ ਜੀ ਕਿਰਪਾ ਕਰੋ, ਭਗਤ ਜੀ ਉਪਦੇਸ਼ ਬਖਸ਼ਿਸ਼ ਕਰੋ। ਤੇ ਭਗਤ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਰਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਕਹਿੰਦੇ ਤੈਨੂੰ ਭੁਲੇਖਾ ਪੈ ਗਿਆ, ਮੇਰੀ ਪੱਗ ਨਾ ਮੈਲੀ ਹੋ ਜਾਏ, ਇਸ ਕਰਕੇ ਤੂੰ ਨਮਸਕਾਰ ਨਹੀਂ ਕੀਤੀ। ਕਹਿੰਦੇ ਤੇਰੀ ਰੂਹ ਤੇਰੀ ਆਤਮਾ ਨਹੀਂ ਜਾਣਦੀ ਕਿ ਇਹ ਸਿਰ ਵੀ ਇੱਕ ਦਿਨ ਕਬਰਾਂ ਦੇ ਚਲੇ ਜਾਣਾ ਹੈ, ਅਥਵਾ ਸ਼ਮਸ਼ਾਨ ਦੇ ਵਿੱਚ ਇਸਨੂੰ ਸਾੜ ਦੇਣਾ ਹੈ। ਤੈਨੂੰ ਇਸ ਦਾ ਭੁਲੇਖਾ ਪੈ ਗਿਆ, ਨਹੀਂ ਯਾਦ ਰੱਖਣਾ ਚਾਹੀਦਾ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਗੁਰੂ ਦਰਬਾਰ ਵਿੱਚ ਆਉਣਾ ਹੈ ਤੇ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ ਹੈ। ਕੱਲ ਵੀ ਬੇਨਤੀ ਕੀਤੀ ਸੀ, ਇੱਥੇ ਭਾਈ ਗੁਰਦਾਸ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਹ ਫਰਮਾਉਂਦੇ ਨੇ ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਹੀਂ ਫਲ ਕਰਨੀ। ਕਹਿੰਦੇ ਉਹ ਤ੍ਰਿਗ ਨੇ ਸੀਸ ਸਿਰ ਜਿਹੜੇ ਗੁਰੂ ਦੇ ਚਰਨਾਂ ਵਿੱਚ ਨਹੀਂ ਝੁਕਦੇ, ਨਹੀਂ ਧਰਤੀ ਤੇ ਲੱਗ ਕੇ ਨਮਸਕਾਰਾਂ ਕਰਦੇ। ਸਤਿਗੁਰੂ ਜੀ ਫਰਮਾਉਂਦੇ ਨੇ ਬੰਦਨਾ ਹਰ ਬੰਦਨਾ, ਜਿਹੜੀ ਅਕਾਲ ਪੁਰਖ ਵਾਹਿਗੁਰੂ ਨੂੰ ਬੰਦਨਾ ਕਰਨੀ ਹੈ ਉਹ ਸਤਿਗੁਰੂ ਦੇ ਚਰਨਾਂ ਵਿੱਚ ਕਰੋੜਾਂ ਵਾਰ ਡੰਡੌਤ ਬੰਦਨ, ਅਨੇਕ ਵਾਰ, ਇੱਕ ਵਾਰ ਨਹੀਂ ਅਨੇਕਾਂ ਵਾਰ ਸਤਿਗੁਰੂ ਜੀ ਨੂੰ ਇਹ ਬੰਦਨਾ ਹੈ। ਸੋ ਹਰ ਬੰਦਨਾ, ਕਿਉਂਕਿ ਉਹ ਸਾਰੇ ਬੰਧਨਾਂ ਨੂੰ ਹਰ ਕੱਟ ਦੇਣ ਵਾਲਾ ਹੈ, ਜਿੰਨੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਬੰਧਨ ਪਾਏ ਨੇ। ਅਥਵਾ ਪ੍ਰਤੱਖ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੇੜੀਆਂ ਬੰਧਨਾਂ ਨੂੰ ਕੱਟ ਦਿੰਦੇ ਨੇ, ਬੰਦ ਖਲਾਸੀਆਂ ਕਰ ਦਿੰਦੇ ਨੇ, ਬੰਦੀ ਖਾਨਿਆਂ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਾ ਲੈਂਦੇ ਨੇ। ਐਸੇ ਸਤਿਗੁਰੂ ਨੂੰ ਬੰਦਨਾ ਹੈ, ਬੰਦਨਾ ਹਰ ਬੰਦਨਾ। ਇਸ ਕਰਕੇ ਭਾਈ ਉਸ ਹਰੀ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਉਂਦਿਆਂ ਉਸ ਨੂੰ ਹਮੇਸ਼ਾ ਹੀ ਬੰਦਨਾ ਕਰਨੀ ਚਾਹੀਦੀ, ਨਮਸਕਾਰ ਕਰਨੀ ਚਾਹੀਦੀ ਹੈ। ਗੁਰੂ ਕੇ ਸਿੱਖਾਂ ਵਿੱਚ ਇਹ ਉਪਦੇਸ਼ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੰਨੀ ਪ੍ਰਪੱਕਤਾ ਦੇ ਨਾਲ ਵਸਿਆ ਹੋਇਆ ਹੈ। ਜਿਹੜੇ ਗੁਰਮੁਖ ਹਨ, ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੁੱਚਾਨੰਦ ਨੇ ਕਿਹਾ ਸੀ ਨਾ ਕਿ ਤੁਸੀਂ ਬੱਚੇ ਹੋ ਤੇ ਜਾ ਕੇ ਵਜੀਦ ਖਾਨ ਨੂੰ ਨਮਸਕਾਰ ਕਰਨੀ ਆ, ਤਾਂ ਉਹਨਾਂ ਕਿਹਾ ਕਿ ਨਹੀਂ, ਇਹ ਸੀਸ ਅਸੀਂ ਗੁਰੂ ਨੂੰ ਭੇਟਾ ਕਰ ਚੁੱਕੇ ਹਾਂ। ਛੋਟੀ ਉਮਰ ਬਾਬਾ ਫਤਿਹ ਸਿੰਘ ਦੀ, ਬਾਬਾ ਜ਼ੋਰਾਵਰ ਸਿੰਘ ਦੀ ਛੋਟੀਆਂ ਉਮਰਾਂ ਨੇ, ਪਰ ਫਿਰ ਵੀ ਕੁਚਾਲ ਵਰਤੀ, ਕੁਰੀਤੀਆਂ ਵਰਤੀਆਂ, ਟੇਢੇ ਢੰਗ ਵਰਤੇ, ਆਪਣੀਆਂ ਵਿਉਤਮੰਦੀਆਂ ਬਣਾਈਆਂ ਕਿ ਇਹਨਾਂ ਨੂੰ ਛੱਲ ਲਿਆ ਜਾਵੇ। ਦਰਵਾਜ਼ੇ ਬੰਦ ਕਰਕੇ ਛੋਟੀ ਬਾਰੀ ਖੋਲ੍ਹ ਦਿੱਤੀ ਗਈ ਜਿੱਥੇ ਅਦਾਲਤ ਲਾਈ ਸੀ, ਵੀ ਜਦੋਂ ਇਹ ਸੀਸ ਝੁਕਾ ਕੇ ਅੱਗੇ ਲੰਘਣਗੇ, ਕਹਿ ਦਿਆਂਗੇ ਕਿ ਗੁਰੂ ਕੇ ਸਾਹਿਬ, ਗੁਰੂ ਕੇ ਪੁੱਤਰ ਗੁਰੂ ਕੇ ਸਪੁੱਤਰ, ਗੁਰੂ ਕੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਝੁੱਕ ਗਏ ਨੇ, ਅਦਾਲਤ ਨੂੰ ਇਹਨਾਂ ਨੇ ਨਮਸਕਾਰ ਕੀਤੀ ਆ। ਪਰ ਉਹਨਾਂ ਨੂੰ ਕੌਣ ਛੱਲ ਸਕਦਾ ਸੀ? ਕਲਗੀਧਰ ਪਾਤਸ਼ਾਹ ਦੇ ਫਰਜੰਦ ਪੁੱਤਰਾਂ ਨੂੰ ਕੋਈ ਛੱਲ ਸਕਦਾ ਸੀ? ਦੋਨਾਂ ਵੀਰਾਂ ਨੇ ਆਪਣੇ ਨਾਲ ਆਹਮੋ ਸਾਹਮਣੇ ਸਲਾਹ ਕੀਤੀ ਕਿ ਇਸ ਤਰ੍ਹਾਂ ਨਹੀਂ ਜਾਣਾ, ਸੀਸ ਝੁਕਾ ਕੇ ਨਹੀਂ ਜਾਣਾ, ਪਹਿਲਾਂ ਪੈਰ ਅੰਦਰ ਲੰਘਾਉਣੇ ਨੇ ਤਾਂ ਕਿ ਸੂਬਾ ਸਰਹੰਦ ਨੂੰ ਦੱਸ ਦੇਈਏ ਕਿ ਤੇਰੀਆਂ ਸਾਰੀਆਂ ਚਾਲਾਂ, ਤੇਰੀਆਂ ਸਾਰੇ ਦਿੱਤੀਆਂ ਹੋਈਆਂ ਨਿਆਮਤਾਂ, ਦਿੱਤੇ ਹੋਏ ਲਾਲਚ ਅਸੀਂ ਆ ਜੁੱਤੀ ਦੀ ਲੋਕ ਨਾਲ ਠੁਕਰਾਉਂਦੇ ਹਾਂ। ਪਹਿਲਾਂ ਪੈਰ ਅੰਦਰ ਲੰਘਾਏ ਤੇ ਜਦੋਂ ਸਾਹਮਣੇ ਹੋਏ ਇੱਕ ਦੂਸਰੇ ਵੱਲ ਮੁੱਖ ਕਰਕੇ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਰਾਨ ਰਹਿ ਗਏ ਸਭ ਸਨ, ਕਿਉਂਕਿ ਇਹ ਗੁਰੂ ਕੀ ਬਾਣੀ ਦਾ ਉਪਦੇਸ਼ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਵਸ ਗਿਆ, ਸਤਿਸੰਗ ਜੀ ਉਹਨਾਂ ਦੇ ਮਨ ਵਿੱਚ ਨਾ ਕੋਈ ਡਰ ਰਹਿੰਦਾ, ਨਾ ਕੋਈ ਭੈ ਰਹਿੰਦਾ, ਤੇ ਨਾ ਕਿਸੇ ਹੋਰ ਥਾਂ ਤੇ ਝੁਕਦੇ ਨੇ, ਕਿਸੇ ਥਾਂ ਤੇ ਨਹੀਂ ਝੁਕਦੇ, ਕਿਉਂਕਿ ਹੋਰ ਥਾਂ ਕੋਈ ਐਸਾ ਹੈ ਹੀ ਨਹੀਂ। ਇਸ ਕਰਕੇ ਬੰਦਨਾ ਹਰ ਬੰਦਨਾ, ਜਦੋਂ ਗੁਰੂ ਕੇ ਸਿੱਖ ਨੇ ਬੰਦਨਾ ਕਰਨੀ ਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁੱਖ ਗੁਰਬਾਣੀ ਨੂੰ ਨਮਸਕਾਰ ਕਰਨੀ ਹੈ, ਗੁਰਬਾਣੀ ਪੜ੍ਹਨ ਵਾਲਿਆਂ ਨੂੰ, ਨਾਮ ਰਸੀਆਂ ਨੂੰ ਵੀ ਨਮਸਕਾਰ ਕਰਨੀ ਹੈ, ਪਰ ਜਿਹੜਾ ਮੱਥਾ ਟੇਕਣਾ ਉਹ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ। ਬੰਧਨਾਂ ਹਰ ਬੰਧਨਾਂ ਜਿਹੜੇ ਸਾਰੇ ਬੰਧਨਾਂ ਨੂੰ ਅਥਵਾ ਜਨਮ ਮਰਨ ਦੇ ਬੰਧਨਾਂ ਨੂੰ ਮਾਤਾ ਦੇ ਗਰਭ 'ਚ ਪੈਣ ਵਾਲੇ ਬੰਧਨਾਂ ਨੂੰ ਮਹਾਰਾਜ ਕੱਟ ਸਕਦੇ ਹਨ, ਹਰ ਥਾਂ 'ਤੇ ਬੰਧਨ ਕੱਟਦੇ ਹਨ, ਹਰ ਥਾਂ 'ਤੇ ਵਿਆਪਕ ਹੈ ਉਸ ਅਕਾਲ ਪੁਰਖ ਨੂੰ ਬੰਦਨਾ ਹੈ, ਨਮਸਕਾਰ ਹੈ।
ਹੁਣ ਗਾਵੋ ਗੋਪਾਲ ਰਾਏ,
ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਗੁਣਾਂ ਨੂੰ ਗਾਉਣਾ ਕਰੋ। ਜਿਹੜੇ ਮਨੁੱਖ ਦੇ ਸੋਹਲੇ ਗਾਈ ਜਾਂਦੇ ਆ, ਮਾਨੋ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਾ ਦੀਆ ਰਹਿ ਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਉਸ ਅਕਾਲ ਪੁਰਖ ਦੇ ਗੁਣ ਗਾਓ ਜਿੱਥੋਂ ਸਭ ਕੁਛ ਮਿਲਣਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਐਵੇਂ ਝੂਠੀਆਂ ਵਡਿਆਈਆਂ ਕਰ ਕਰਕੇ ਆਪਣਾ ਸਮਾਂ ਬਰਬਾਦ ਨਾ ਕਰੋ, ਕੇਵਲ ਉਸ ਵਾਹਿਗੁਰੂ ਦੇ ਗੁਣਾਂ ਨੂੰ ਜਿਹਨੇ ਸਾਨੂੰ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਬਖਸ਼ਿਸ਼ ਕਰਨੀ ਹੈ, ਜਿਹਨੇ ਸਾਨੂੰ ਸ਼ੁਭ ਗੁਣ ਦੇਣੇ ਹਨ ਉਹਦੇ ਗੁਣਾਂ ਨੂੰ ਗਾਉਣਾ ਕਰੋ। ਜਿਹਦੇ ਵੱਡੇ ਪਰਪਕਾਰ ਹਨ, ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿ ਨਾ ਜਾਏ, ਉਹਦੇ ਗੁਣਾਂ ਨੂੰ ਗਾਉਣਾ ਕਰੀਏ।
ਵੱਡਾ ਭਾਗ ਭੇਟੇ ਗੁਰਦੇਵਾ,
ਰਾਮ ਦੇ ਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਕਹਿੰਦੇ ਭਾਈ, ਜਿਹੜਾ ਗੁਰਦੇਵ ਮਾਲਕ ਹੈ, ਸਾਡਾ ਵਾਹਿਗੁਰੂ ਪਰਮੇਸ਼ਰ ਹੈ, ਵੱਡੇ ਭਾਗਾਂ ਦੇ ਨਾਲ ਉਸਦੀ ਪ੍ਰਾਪਤੀ ਹੁੰਦੀ ਹੈ। ਵੱਡੇ ਭਾਗਾਂ ਦੇ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਦਾ ਹੈ, ਸਤਿਗੁਰੂ ਜੀ ਰਹਿਮਤ ਕਰਦੇ ਹਨ। ਇਸ ਵਾਸਤੇ ਭਾਈ ਮਨ ਵਿੱਚੋਂ ਇਹ ਖਿਆਲ ਛੱਡ ਦੇਣੇ ਚਾਹੀਦੇ ਆ, ਜਿਹੜੀਆਂ ਮਨ ਦੀਆਂ ਹੁਜਤਾਂ ਨੇ ਕਿ ਹਲੇ ਖਾਣ ਪੀਣ ਦਾ ਸਮਾਂ ਹੈ, ਜਦੋਂ ਸਮਾਂ ਆਵੇਗਾ ਫਿਰ ਅੰਮ੍ਰਿਤ ਛੱਕ ਲਵਾਂਗੇ। ਹਜ਼ੂਰ ਫਰਮਾਉਂਦੇ ਹਨ, ਨਹੀਂ ਭਾਈ, ਇਹ ਤਾਂ ਵੱਡੇ ਭਾਗਾਂ ਦੇ ਨਾਲ ਜਦੋਂ ਮਨੁੱਖ ਦਾ ਵਿੜੱਪਣਪੁਣਾ ਭੱਜ ਜਾਂਦਾ ਹੈ, ਟੁੱਟ ਜਾਂਦਾ ਹੈ, ਮਨ ਦੇ ਵਿੱਚੋਂ ਹੰਕਾਰ ਲੈ ਜਾਂਦਾ ਹੈ, ਉਦੋਂ ਵੱਡੇ ਭਾਗ ਬਣਦੇ ਨੇ। ਇਸ ਕਰਕੇ ਵੱਡੇ ਭਾਗਾਂ ਦੇ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਕੋਟ ਪਰਾਧ ਮਿਟੇ ਹਰ ਸੇਵਾ,
ਭਾਈ ਤਿਆਰ ਪ੍ਰਤਿਆਰ ਹੋ ਕੇ ਗੁਰੂ ਕਾ ਸਿੱਖ ਗੁਰੂ ਦੇ ਦਰ ਤੇ ਜੁੜਦਾ ਹੈ, ਸੇਵਾ ਕਰਦਾ ਹੈ, ਫਿਰ ਕਰੋੜਾਂ ਹੀ ਪਾਪ, ਕਰੋੜਾਂ ਹੀ ਔਗਣ, ਕਰੋੜਾਂ ਹੀ ਵਿਘਨ ਜਿਹੜੇ ਸਾਰੇ ਖਤਮ ਹੋ ਜਾਂਦੇ ਹਨ, ਨਾਸ ਹੋ ਜਾਂਦੇ ਹਨ, ਉਹਨਾਂ ਨੂੰ ਸਤਿਗੁਰੂ ਜੀ ਖਤਮ ਕਰ ਦਿੰਦੇ ਹਨ।
ਚਰਨ ਕਮਲ ਜਾ ਕਾ ਮਨ ਰਾਪਾ,
ਉਹਨਾਂ ਦੇ ਕਰੋੜਾਂ ਹੀ ਪਾਪ ਦੂਰ ਹੁੰਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ, ਜਿਹਨਾਂ ਦਾ ਗੁਰੂ ਦੀ ਬਾਣੀ ਦੇ ਨਾਲ ਮਨ ਰੰਗਿਆ ਗਿਆ, ਕਿਉਂ ਸਤਿਗੁਰੂ ਜੀ ਫਰਮਾਉਂਦੇ ਹਨ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗਾ ਦਾਗਾ। ਜਿਹੜੇ ਭਾਈ ਗੁਰੂ ਕੇ ਨਾਮ ਵਿੱਚ ਰੰਗੇ ਗਏ, ਜਿਹਦਾ ਮਨ ਸਤਿਗੁਰੂ ਦੇ ਚਰਨਾਂ ਵਿੱਚ ਰੰਗਿਆ ਗਿਆ। ਚਰਨ ਕੀ ਹੈ? ਚਿੱਤ, ਚਰਨ ਨਾਮ, ਨਾਮ ਜਿਹੜਾ ਹੈ ਉਹ ਚਿੱਤ ਵਿੱਚ ਟਿਕਾਉਣ ਵਾਲਾ ਚਰਨ ਹੈ। ਇਸ ਵਾਸਤੇ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਫਰਮਾਇਆ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਉਪਾਲ। ਇਸ ਵਾਸਤੇ ਭਾਈ ਸਤਿਗੁਰੂ ਦੀ ਰਹਿਮਤ ਹੁੰਦੀ ਹੈ, ਚਰਨ ਕਮਲ ਜਾ ਕਾ ਮਨ ਰਾਪੈ, ਜਿਹਦਾ ਮਨ ਰੰਗਿਆ ਗਿਆ ਗੁਰਬਾਣੀ ਨਾਲ, ਨਾਮ ਨਾਮ ਭਗਤੀ ਵਿੱਚ, ਸਿਮਰਨ ਦੇ ਵਿੱਚ, ਸੇਵਾ ਦੇ ਵਿੱਚ ਜਿਹਨਾਂ ਦਾ ਮਨ ਰੰਗਿਆ ਗਿਆ, ਉਹਨਾਂ ਨੂੰ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਸੋਗ ਅਗਨ ਤਿਸ ਜਨ ਨਾ ਵਿਆਪਾ,
ਕਹਿੰਦੇ ਸੋਗ ਦੀ ਅੱਗ ਜਿਹੜੀ ਚਿੰਤਾ ਦੀ ਅੱਗ ਹੈ ਨਾ, ਆਮ ਤੌਰ ਤੇ ਇਹ ਆਪਣੀ ਪੰਜਾਬੀ ਦੀ ਕਹਾਵਤ ਹੈ, ਚਿੰਤਾ ਚਿਖਾ ਦੇ ਬਰਾਬਰ ਮੰਨੀ ਗਈ ਹੈ। ਤੇ ਚਿੰਤਾ ਮਿਟ ਕਿਵੇਂ ਸਕਦੀ ਹੈ? ਦੁਨੀਆਂ ਦੇ ਵਿੱਚ ਕੋਈ ਇਹੋ ਜਿਹਾ ਮੈਡੀਸਨ ਨਹੀਂ ਬਣਿਆ, ਕੋਈ ਇੰਜੈਕਸ਼ਨ ਨਹੀਂ ਬਣਿਆ, ਕੋਈ ਕੈਪਸੂਲ ਨਹੀਂ ਬਣਿਆ, ਕੋਈ ਹਕੀਮ ਇਸਦੀ ਹਿਕਮਤ ਨਹੀਂ ਕੱਢ ਸਕਿਆ ਕਿ ਚਿੰਤਾ ਮੇਟ ਦੇਵੇ। ਹਾਲਾਂਕਿ ਬੜੀ ਤਰੱਕੀ ਕੀਤੀ ਹੈ ਸਾਇੰਸ ਨੇ, ਪਰ ਚਿੰਤਾ ਕੋਈ ਨਹੀਂ ਮੇਟ ਸਕਦਾ। ਜੇ ਵੱਡੇ ਤੋਂ ਵੱਡੇ ਸਿਆਣੇ ਡਾਕਟਰ ਨੂੰ ਵੀ ਆਪਾਂ ਕਹਾਂਗੇ ਨਾ ਕਿ ਮੈਨੂੰ ਬੜੀ ਚਿੰਤਾ ਹੈ, ਤੇ ਉਹ ਕੈਪਸੂਲ ਦੇਗਾ, ਇੰਜੈਕਸ਼ਨ ਵੀ ਲਾ ਦੇਗਾ, ਸਿਰਫ ਨੀਂਦ ਆ ਲੈ ਭਾਈ ਤੈਨੂੰ ਨੀਂਦ ਆ ਜਾਏਗੀ, ਜਿੰਨੀ ਦੇਰ ਸੁੱਤਾ ਰਹੇਗਾ ਠੀਕ ਹੈ, ਜਦੋਂ ਉਸਦੀ ਅੱਖ ਖੁੱਲੇਗੀ ਜਾਗੇਗਾ ਤੇ ਚਿੰਤਾ ਫਿਰ ਸਾਹਮਣੇ ਖੜੀ ਆ, ਤੇ ਡਾਕਟਰ ਨੂੰ ਫਿਰ ਪੁੱਛੋ ਵੀ ਮੈਂ ਸੁੱਤਾ ਤਾਂ ਰਿਹਾ ਇੰਜੈਕਸ਼ਨ ਦੇ ਨਾਲ, ਪਰ ਜਦੋਂ ਮੇਰੀ ਅੱਖ ਖੁੱਲੀ ਜਾਗ ਆਈ ਹੈ ਉਦੋਂ ਫਿਰ ਮੇਰੇ ਚਿੰਤਾ ਦਾ ਹੀ ਗ੍ਰਸਿਆ ਹੋਇਆ। ਤੇ ਡਾਕਟਰ ਜਵਾਬ ਦੇਵੇਗਾ ਕਿ ਮੈਂ ਤੇ ਸਿਰਫ ਸਰੀਰ ਨੂੰ ਆਰਾਮ ਦੇਣ ਵਾਸਤੇ ਇੰਜੈਕਸ਼ਨ ਦਿੱਤਾ ਸੀ, ਤੇਰੇ ਮਨ ਦੀ ਚਿੰਤਾ ਮੈਂ ਨਹੀਂ ਲਾ ਸਕਦਾ। ਤਾਂ ਕੋਈ ਹੈ ਦੁਨੀਆਂ 'ਚ ਦਵਾ ਜਿਹੜੀ ਚਿੰਤਾ ਦੂਰ ਕਰ ਦੇਵੇ? ਸਤਸੰਗ ਜੀ, ਸਤਿਗੁਰੂ ਜੀ ਨੇ ਸਾਨੂੰ ਮੁਫਤ ਬਿਨਾਂ ਕੋਈ ਧਨ ਖਰਚਿਆ, ਕਿਉਂਕਿ ਨਹੀਂ ਤੇ ਧਨਾੜ ਲੋਕਾਂ ਨੇ ਇਹ ਦਵਾਈ ਖਾਣੀ ਸੀ, ਗਰੀਬ ਲੋਕਾਂ ਨੇ ਰਹਿ ਜਾਣਾ ਸੀ। ਅਤੇ ਸਤਿਗੁਰੂ ਤਾਂ ਗਰੀਬ ਨਿਵਾਜ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਨਥਾਵਿਆਂ ਦਾ ਥਾਂ ਹੈ। ਇਸ ਕਰਕੇ ਸਤਿਗੁਰੂ ਨੇ ਜਿਹੜਾ ਔਖਤ ਦਿੱਤਾ ਨਾ, ਉਹ ਗਰੀਬਾਂ ਨੂੰ ਵੀ ਅਮੀਰਾਂ ਨੂੰ ਵੀ ਸਭ ਨੂੰ ਸਾਂਝਾ ਦੇ ਦਿੱਤਾ ਕਿ ਭਾਈ ਜੀ ਆਹ ਦਵਾਈ ਖਾਓਗੇ, ਨਿਤਾ ਪ੍ਰਤੀ ਵਰਤੋਂਗੇ, ਚਿੰਤਾ ਤੁਹਾਡੇ ਨੇੜੇ ਵੀ ਨਹੀਂ ਰਹੇਗੀ, ਬਲਕਿ ਤੁਸੀਂ ਕਈਆਂ ਦੀ ਹੋਰ ਚਿੰਤਾ ਦੂਰ ਕਰ ਸਕਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਵਾਈ ਕਿਹੜੀ ਦਿੱਤੀ? ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰੂ ਜੀ ਕਹਿੰਦੇ ਧੁਰ ਕੀ ਬਾਣੀ ਇਸੇ ਵਾਸਤੇ ਆਈ ਆ ਜਿਹੜੀ ਮਨੁੱਖ ਦੀ ਚਿੰਤਾ ਦੂਰ ਕਰ ਸਕਦੀ ਆ। ਇਸ ਵਾਸਤੇ ਭਾਈ ਸਤਿਗੁਰੂ ਜੀ ਫਰਮਾਉਂਦੇ ਨੇ ਸੋਗ ਦੀ ਅੱਗ ਉਸ ਦੇ ਨੇੜੇ ਵੀ ਨਹੀਂ ਆਉਂਦੀ ਜਿਹੜਾ ਸਤਿਗੁਰੂ ਦੇ ਚਰਨਾਂ ਨੂੰ, ਸਤਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ।
ਸਾਗਰ ਤਰਿਆ ਸਾਧੂ ਸੰਗੀ,
ਸਾਧੂ ਪਰਮਾਤਮਾ ਦਾ ਨਾਮ ਜਪਦੇ ਨੇ, ਨਾਮ ਸਾਧੇ ਜਾਣ ਵਾਲੇ ਮਨ ਨੂੰ ਜਿਹਨਾਂ ਗੁਰਮੁਖਾਂ ਨੇ ਸਾਧ ਲਿਆ ਹੈ ਉਹਨਾਂ ਦੀ ਸੰਗਤ ਵਿੱਚ ਮਿਲ ਕੇ, ਜਦੋਂ ਉਹਨਾਂ ਦੀ ਸੰਗਤ ਵਿੱਚ ਜਾਵਾਂਗੇ ਨਾ ਤੇ ਉਹ ਕੀ ਕਹਿਣਗੇ? ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਬੁਲਾਉਣ ਤੋਂ ਬਾਅਦ ਕਹਿਣਗੇ ਭਾਈ ਤਿਆਰ ਬਰ ਤਿਆਰ ਹੈ, ਪੰਜ ਕਕਾਰਾਂ ਦੀ ਰਹਿਤ ਰੱਖਦਾ, ਨਿਤਨੇਮ ਕਰਦਾ, ਨਿਯਮ ਦੇ ਵਿੱਚ ਫਰਕ ਤਾਂ ਨਹੀਂ ਪਾਉਂਦਾ। ਜਦੋਂ ਕਿਸੇ ਚੰਗੇ ਪੁੱਜੇ ਹੋਏ ਸਾਧੂ ਕੋਲ ਜਾਵਾਂਗੇ ਨਾ, ਉਹ ਇਹ ਨਹੀਂ ਪੁੱਛੇਗਾ ਤੇਰੇ ਕੋਲ ਮੱਝਾਂ ਕਿੰਨੀਆਂ, ਤੇਰੇ ਕੋਲ ਗਾਵਾਂ ਕਿੰਨੀਆਂ, ਤੇਰਾ ਕਾਰੋਬਾਰ ਕਿਹੋ ਜਿਹਾ, ਇਹ ਨਹੀਂ ਪੁੱਛੇਗਾ। ਉਹ ਇਹ ਪੁੱਛੇਗਾ ਚੜ੍ਹਦੀ ਕਲਾ ਭਾਈ ਗੁਰਦੁਆਰੇ ਜਾਂਦਾ ਹੁੰਦਾ, ਸੰਗਤ ਕਰਦਾ ਹੁੰਦਾ, ਅੰਮ੍ਰਿਤ ਛਕਿਆ ਹੋਇਆ, ਜੇ ਨਹੀਂ ਛਕਿਆ ਤੇ ਕਿਉਂ ਨਹੀਂ ਛਕਿਆ? ਉਹ ਬਚਨ ਵੀ ਇਹ ਕਰੇਗਾ। ਇਸ ਕਰਕੇ ਇਹੋ ਜਿਹੜੇ ਸਾਧੂ ਨੇ, ਇਹੋ ਜਿਹੜੇ ਪੁੱਜੇ ਹੋਏ ਭਗਤ ਨੇ, ਸੰਤ ਨੇ, ਉਹਨਾਂ ਦੀ ਸੰਗਤ ਕਰਕੇ ਇਹ ਸੰਸਾਰ ਸਮੁੰਦਰ ਤੋਂ ਮਨੁੱਖ ਤਰ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸ਼ੁਭ ਗੁਣਾਂ ਦਾ ਖਜ਼ਾਨਾ ਖੋਲ੍ਹ ਦੇਣਾ ਹੈ। ਕਿ ਭਾਈ ਸੰਗਤ ਵਿੱਚ ਜਾਣ ਦੇ ਵੱਡੇ ਗੁਣ ਨੇ, ਕਿਉਂਕਿ ਹਜ਼ੂਰ ਨੇ ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਕਿ ਗਣਕਾਂ ਵਰਗੀਆਂ ਪਾਪਣਾਂ ਵੀ ਸੰਗਤ ਕਰਕੇ ਉਧਰ ਗਈਆਂ, ਵੱਡੇ ਵੱਡੇ ਪਾਪੀ ਤਰ ਗਏ, ਸੋ ਤੂੰ ਕਿਉਂ ਨਹੀਂ ਤਰ ਸਕਦਾ? ਮਨ ਦੇ ਵਿੱਚੋਂ ਇਹ ਫਿਕਰ ਹੀ ਸਤਿਗੁਰੂ ਦੇ ਪਿਆਰੇ ਦੂਰ ਕਰ ਦਿੰਦੇ ਨੇ ਕਿ ਤੂੰ ਇਹ ਮਤਾਂ ਖਿਆਲ ਕਰ ਕਿ ਮੇਰਾ ਭਲਾ ਨਹੀਂ ਹੋਣਾ, ਨਹੀਂ ਤੂੰ ਉਦਮ ਕਰ, ਤੂੰ ਯਤਨ ਕਰ, ਸਤਿਗੁਰੂ ਪਾਤਸ਼ਾਹ ਦੇ ਦਰ ਤੇ ਨਾਮ ਸਿਮਰਨ ਦੀ ਮਹਿਮਾ ਦੇ ਵਿੱਚ ਜੁੱਟ ਜਾ, ਤੇ ਫਿਰ ਸਤਿਗੁਰੂ ਦੀ ਜ਼ਰੂਰ ਕਿਰਪਾ ਕਰ ਦੇਣਗੇ। ਤੇ ਜਦੋਂ ਇਹ ਉਦਮ ਕਰਦਾ ਗੁਰੂ ਕਾ ਪਿਆਰਾ, ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ, ਤੇ ਫਿਰ ਇਹ ਸੰਸਾਰ ਸਾਗਰ ਨੂੰ ਤਰਨ ਦਾ ਸਾਧਨ ਮਿਲ ਜਾਂਦਾ ਹੈ। ਇਸ ਵਾਸਤੇ ਭਾਈ ਉਹ ਗੁਰੂ ਕੇ ਪਿਆਰਿਆਂ ਦੇ ਨਾਲ, ਸੰਤਾਂ ਪੁਰਖਾਂ ਦੇ ਨਾਲ, ਸਤਿਪੁਰਖਾਂ ਦੇ ਨਾਲ, ਸਾਧੂ ਜਨਾਂ ਦੀ ਸ਼ਰਨ ਵਿੱਚ ਆ ਕੇ ਇਹ ਸੰਸਾਰ ਸਾਗਰ ਨੂੰ ਤਰਨ ਵਾਸਤੇ ਸਮਰੱਥ ਹੋ ਜਾਂਦਾ ਹੈ।
ਨਿਰਭਉ ਨਾਮ ਜਪਹੋ ਹਰ ਰੰਗੇ,
ਸਾਧੂਆਂ ਦੀ ਸੰਗਤ ਚੋਂ ਮਿਲਦਾ ਕੀ ਹੈ ਭਾਈ? ਹਜ਼ੂਰ ਫਰਮਾਉਂਦੇ ਹਨ ਕਿ ਉਹਨਾਂ ਦੀ ਸੰਗਤ ਵਿੱਚੋਂ ਮਿਲੇਗਾ ਨਿਰਭਉ ਜਪੋ, ਨਿਰਭਉ ਨਾਮ ਜਪੋ, ਕਿ ਜਿਹੜਾ ਭੈ ਤੋਂ ਰਹਿਤ ਕਰ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ, ਸੋ ਉਸ ਨਾਮ ਨੂੰ ਜਪਣਾ ਕਰੋ, ਕਿਉਂਕਿ ਉਹਦੇ ਨਾਲ ਹਰੀ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਨਾ ਹੈ। ਜਦੋਂ ਉਹ ਰੰਗ ਚੜ੍ਹੇਗਾ ਤੇ ਉਹ ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚੋਂ ਹੀ ਚੜ੍ਹੇਗਾ, ਤੇ ਉਹ ਜਨਮ ਮਰਨ ਦੇ ਭਉ ਤੋਂ ਰਹਿਤ ਕਰ ਦੇਵੇਗਾ। ਜੋ ਤਿੰਨ ਪ੍ਰਕਾਰ ਦਾ ਭਉ ਹੈ ਉਹ ਇਸ ਭੈ ਤੋਂ ਵੀ ਰਹਿਤ ਕਰ ਦੇਗਾ। ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਭੈ ਮਿਟ ਜਾਂਦੇ ਹਨ।
ਪਰ ਧਨ ਦੁੱਖ ਕਿਸ ਪਾਪ ਨਾ ਫੇੜੇ,
ਫਿਰ ਭਾਈ ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚੋਂ ਇਹ ਉਪਦੇਸ਼ ਪ੍ਰਾਪਤ ਹੁੰਦਾ ਹੈ ਕਿ ਪਰਾਏ ਧਨ ਦੇ ਉੱਪਰ ਵੇਖ ਕੇ, ਪਰਾਏ ਧਨ ਨੂੰ ਕਿਸੇ ਨੂੰ ਅਮੀਰ ਦੇਖ ਕੇ ਮਨ ਵਿੱਚ ਸਾੜਾ ਨਹੀਂ ਕਰਨਾ, ਸੜਨਾ ਨਹੀਂ ਕਿ ਇਹ ਧਨ ਤੇ ਮੇਰੇ ਕੋਲ ਹੋਣਾ ਚਾਹੀਦਾ ਸੀ, ਇਹਦੇ ਕੋਲ ਇਹ ਧਨ ਕਿਉਂ ਆ ਗਿਆ। ਹਜ਼ੂਰ ਫਰਮਾਉਂਦੇ ਕਹਿੰਦੇ ਭਾਈ ਪਰਾਏ ਧਨ ਦੇ ਉੱਪਰ ਨਾ ਤੇ ਮੰਦੀ ਨਜ਼ਰ ਰੱਖੇ ਤੇ ਨਾ ਕੋਈ ਸਾੜਾ ਕਰੇ, ਈਰਖਾ ਕਰੇ, ਪਰ ਧਨ ਦੋਖ ਉੱਤੇ ਨਾ ਉਹਦੇ ਵਿੱਚ ਦੋਸ਼ ਲਾਪੇ ਕਿ ਇਹਦੇ ਕੋਲ ਕਿਵੇਂ ਆ ਗਿਆ, ਇਹਨੇ ਤੇ ਬੇਈਮਾਨੀ ਦੇ ਨਾਲ ਧਨ ਲਿਆਂਦਾ ਹੈ, ਝੂਠੇ ਦੋਸ਼ ਲਾਪਣੇ ਸ਼ੁਰੂ ਕਰ ਦੇਵੇ। ਕਹਿੰਦੇ ਇਹਦੇ ਤੋਂ ਬਚਣਾ ਚਾਹੀਦਾ ਹੈ। ਪਰ ਧਨ ਦੋਖ ਕਿਸ ਪਾਪ ਨਾ ਫੇੜੇ। ਤੇ ਫਿਰ ਕਹਿੰਦੇ ਭਾਈ ਜਿਹੜਾ ਇਹ ਦੋਸ਼ ਅਲੱਗ ਕੇ ਪਾਪ ਇਕੱਠੇ ਕਰਨੇ ਨੇ, ਇਹ ਫੇੜੇ ਨਾ ਕਰੇ, ਇਸ ਨੂੰ ਇਸ ਰਸਤੇ ਤੇ ਨਾ ਚੱਲਣਾ ਕਰੇ। ਮਹਾਰਾਜ ਕਹਿੰਦੇ ਪਰ ਤਨ ਦੋਖ ਕਿਸ ਪਾਪ ਨਾ ਫੇੜੇ, ਕੋਈ ਪਾਪ ਨਾ ਸੇੜ ਲਵੇ, ਐਵੇਂ ਕਿਸੇ ਤੇ ਝੂਠੀਆਂ ਤੋਹਮਤਾਂ ਲਾ ਕੇ ਮਨ ਦੇ ਵਿੱਚ ਸੰਤੋਖ ਰੱਖਣਾ ਚਾਹੀਦਾ ਕਿ ਸਤਿਗੁਰੂ ਨੇ ਮੈਨੂੰ ਕਿਹੜੇ ਘੱਟ ਦਿੱਤਾ ਹੈ, ਮੈਨੂੰ ਨੌ ਨਰੈਣੀ ਦੇਹ ਦਿੱਤੀ ਹੈ, ਮੈਂ ਅੰਮ੍ਰਿਤ ਵੇਲੇ ਉੱਠ ਸਕਦਾ ਹੈ, ਸੇਵਾ ਕਰ ਸਕਦਾ ਹੈ, ਮੈਂ ਨਾਮ ਜਪ ਸਕਦਾ ਹੈ। ਸਤਿਗੁਰੂ ਦਾ ਹਮੇਸ਼ਾ ਹੀ ਧੰਨਵਾਦ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਯਾਦ ਕਰਕੇ ਨਮਸਕਾਰ ਕਰਨੀ ਚਾਹੀਦੀ ਹੈ ਕਿ ਮੈਨੂੰ ਵੀ ਬਹੁਤ ਕੁਛ ਦਿੱਤਾ ਹੈ, ਜੇ ਮੈਨੂੰ ਇਹ ਵੀ ਨਾ ਦਿੰਦਾ ਤੇ ਮੈਂ ਕਿਹੜਾ ਪਰਮਾਤਮਾ ਦੇ ਬਰਾਬਰ ਕੁਛ ਉਸਦਾ ਵਿਗਾੜ ਸਕਦਾ ਸੀ। ਇਹ ਤੇ ਉਹਦੀ ਬਖਸ਼ਿਸ਼ ਹੀ ਹੈ ਨਾ ਕਿ ਮੈਨੂੰ ਵੀ ਇੰਨਾ ਕੁਛ ਦਿੱਤਾ ਹੈ। ਆਪਾਂ ਭਾਈ ਸਤਿਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਕੇ ਪਰਾਇਆ ਤਨ ਦੇ ਕੇ ਉਹਦੇ ਵਿੱਚ ਦੋਸ਼ ਅਲਾਪ ਕੇ ਐਵੇਂ ਬਿਨਾਂ ਮਤਵਲੀ ਆਪਣੇ ਸਿਰ ਤੇ ਪਾਪ ਧਾਰਨ ਕਰ ਲੈਂਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਗੱਲ ਤੋਂ ਬਚੋ, ਮਨ ਵਿੱਚ ਸੰਤੋਖ ਰੱਖੋ ਕਿ ਸਤਿਗੁਰੂ ਨੇ ਜੋ ਵੀ ਸਾਨੂੰ ਬਖਸ਼ਿਸ਼ਾਂ ਦਿੱਤੀਆਂ ਸਾਡੀ ਪਰਲਭ ਦੇ ਅਨੁਸਾਰ ਬੇਅੰਤ ਬੇਅੰਤ ਦਿੱਤੀਆਂ ਹਨ, ਫਿਰ ਸਤਿਗੁਰੂ ਦੀ ਹੋਰ ਵੀ ਬਖਸ਼ਿਸ਼ ਹੁੰਦੀ ਹੈ।
ਜਮ ਜੰਦਾਰ ਨਾ ਆਵੇ ਨੇੜੇ।
ਫਿਰ ਭਾਈ ਜਦੋਂ ਇਹ ਬਖਸ਼ਿਸ਼ ਹੋ ਗਈ, ਆਪਣੇ ਕਰਮਾਂ ਅਨੁਸਾਰ ਮਿਲੀ ਪਰਲਭ ਤੇ ਸੰਤੁਸ਼ਟੀ ਕਰ ਲਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਐਸੀ ਤਸੱਲੀ ਹੁੰਦੀ ਹੈ, ਨਾਮ ਬਾਣੀ ਵਿੱਚ ਮਨ ਜੁੜਦਾ ਹੈ। ਜਦੋਂ ਪਹਿਲਾਂ ਮਨ ਦੇ ਵਿੱਚ ਸੰਤੋਖ ਆ ਗਿਆ ਨਾ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਨਾ ਕਿ ਨਾਮ ਜਪਣਾ ਕਿਵੇਂ ਆ, ਮਨ ਹਾਲੀ ਕਰਸਾਣੀ ਕਰਨੀ, ਸਰਨ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੰਤੋਖ ਦਾ ਸੁਹਾਗਾ ਫੇਰ ਕੇ ਰੱਖਣਾ, ਕਹਿੰਦੇ ਸਾਰੇ ਬੀਜ ਦੇ ਉੱਪਰ ਜਿਹੜਾ ਨਾਮ ਦਾ ਬੀਜ ਬੀਜਣਾ ਹੈ। ਸਤਿਗੁਰੂ ਜੀ ਰਹਿਮਤ ਕਰਦੇ ਨੇ ਕਿ ਭਾਈ ਜਦੋਂ ਸਤਿਗੁਰੂ ਜੀ ਨੇ ਐਸੀ ਕਿਰਪਾ ਕਰ ਦਿੱਤੀ, ਫਿਰ ਜਮ ਤੇ ਜਿੰਦਾਰ ਜ਼ਿੰਦਗੀ ਨੂੰ ਖਤਮ ਕਰ ਦੇਣ ਵਾਲਾ, ਜਮ ਜਿੰਦਾਰ ਕੱਟ ਦੇਣ ਵਾਲਾ, ਮਹਾਰਾਜ ਕਹਿੰਦੇ ਨੇੜੇ ਵੀ ਨਹੀਂ ਆਵੇਗਾ, ਜਮ ਜਿੰਦਾਰ ਨਾ ਆਵੇ ਨੇੜੇ। ਫਿਰ ਭਾਈ ਸਤਿਗੁਰੂ ਦੀ ਐਸੀ ਬਖਸ਼ਿਸ਼ ਹੋ ਜਾਂਦੀ ਹੈ ਕਿ ਉਹ ਵੀ ਰੇਰੇ ਦਰਦ ਹੈ ਕਹੈ ਨਾ ਕਹੋ, ਆਓ ਬੈਠ ਆਦਰ ਸਭ ਦਿਓ, ਨੇੜੇ ਵੀ ਨਹੀਂ ਆ ਸਕਦੇ, ਉਹ ਵੀ ਸਤਿਕਾਰ ਕਰਦੇ ਨੇ, ਡਰ ਭਾਵਨਾ ਭੈ ਰੱਖਦੇ ਨੇ ਗੁਰੂ ਕੇ ਪਿਆਰਿਆਂ ਤੋਂ ਕਿ ਧੰਨ ਭਾਤ ਸਮਝਦੇ ਨੇ, ਕਦੇ ਦਰਸ਼ਨ ਵੀ ਹੋ ਜਾਣ ਤਾਂ। ਦੰਨ ਦੇਣਾ ਤਾਂ ਇੱਕ ਪਾਸੇ ਰਿਹਾ ਕਿ ਜਮਦੂਤ ਦੰਨ ਦੇ ਸਕਦੇ ਨੇ, ਨਹੀਂ ਭਾਈ ਜਿਨ੍ਹਾਂ ਦੇ ਉੱਪਰ ਗੁਰੂ ਦੀ ਰਹਿਮਤ ਹੈ, ਗੁਰੂ ਦੀ ਕਿਰਪਾ ਹੈ, ਉਹਨਾਂ ਦੇ ਨੇੜੇ ਨਹੀਂ ਜਮਾ ਸਕਦੇ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ।
ਮਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ, ਸਹਿਸ ਖੱਟੇ ਲੱਖ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਸ ਅੱਗ ਨੂੰ ਕੋਈ ਬੁਝਾ ਨਹੀਂ ਸਕਦਾ, ਕੋਈ ਘੱਟ ਨਹੀਂ ਕਰ ਸਕਦਾ, ਕਿਉਂਕਿ ਜੇ ਇੰਧਨ ਦੇ ਨਾਲ ਆਪਾਂ ਬਹੁਤ ਸਾਰਾ ਬਾਲਣ ਬਾਲ ਦਈਏ, ਲੱਕੜਾਂ ਬਾਲ ਦਈਏ ਤੇ ਉਹਦੇ ਉੱਪਰ ਤੇਲ ਪਾ ਕੇ ਚਾਹੀਏ ਬੁਝਾ ਦਿਆਂਗੇ, ਨਹੀਂ ਬੁਝ ਸਕਦੇ। ਇਸੇ ਤਰ੍ਹਾਂ ਇਹ ਪਦਾਰਥਾਂ ਦੀ ਜੇ ਅੰਦਰ ਅੱਗ ਲੱਗੀ ਹੋਵੇ, ਤ੍ਰਿਸ਼ਨਾ ਦੀ ਅੱਗ ਹੋਵੇ, ਤੇ ਹਜ਼ੂਰ ਕਹਿੰਦੇ ਭਾਈ ਇਹ ਪਦਾਰਥਾਂ ਦੇ ਨਾਲ ਬੁਝ ਨਹੀਂ ਸਕਦੀ, ਕੇਵਲ ਸੰਤੋਖ ਦੇ ਨਾਲ ਹੀ ਬੁਝ ਸਕਦੀ ਹੈ। ਇਸ ਵਾਸਤੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਸੋਭ ਗੁਣ ਬਖਸ਼ ਕੇ ਸਾਨੂੰ ਸੰਤੋਖ ਬਖਸ਼ ਦੇਣ, ਤੇ ਫਿਰ ਤ੍ਰਿਸ਼ਨਾ ਦੀ ਅੱਗ ਬੁਝ ਸਕਦੀ ਹੈ।
ਨਾਨਕ ਉਜਰੇ ਪ੍ਰਭ ਸਰਨਾਏ।
ਉਹਦੇ ਹੋਰ ਕੋਈ ਤਰੀਕਾ ਹੀ ਨਹੀਂ ਭਾਈ, ਕੋਈ ਆਪਣੇ ਕਰਮਾਂ ਕਰਕੇ, ਆਪਣੇ ਹੱਠ ਕਰਕੇ ਇਹ ਕਹਿ ਕੇ ਕਿ ਮੈਂ ਜਿੰਨਾ ਜਾਪ ਕਰ ਲਿਆ ਉਹਦੇ ਬਰਾਬਰ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਫਲ ਦੇ ਦੇਣ, ਨਹੀਂ ਭਾਈ ਇਹ ਕੋਈ ਤਰੀਕਾ ਨਹੀਂ। ਪਤਾ ਨਹੀਂ ਅਸੀਂ ਤੇ ਜਨਮਾਂ ਜਨਮਾਂਤਰਾਂ ਦੇ ਵਿੱਚ ਕਿੰਨੇ ਪਾਪ ਕੀਤੇ ਹੈ, ਜੇ ਅਸੀਂ ਉਹਦਾ ਫਲ ਮੰਗਣ ਲੱਗੇ ਆਪਣੀ ਭਾਵ ਭਗਤੀ ਦਾ, ਤੇ ਫਿਰ ਤਾਂ ਛੁਟਕਾਰਾ ਹੋ ਹੀ ਨਹੀਂ ਸਕਦਾ, ਕਿਉਂਕਿ ਲੇਖ ਕਤਨ ਛੁੱਟੀ ਹੈ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੀ ਉਸਦੇ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਲੇਖੇ ਤੋਂ ਰਹਿਤ ਹੋ ਸਕਦੇ। ਮਹਾਰਾਜ ਸਾਰੇ ਲੇਖੇ ਪਾੜ ਦਿੰਦੇ ਹਨ, ਸੋ ਆਪਦੇ ਚਰਨਾਂ ਵਿੱਚ ਭੇਦ ਕਰ ਲੈਂਦੇ ਹਨ। ਇਹ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਪਦੇਸ਼ ਬਖਸ਼ਿਸ਼ ਕੀਤਾ ਹੈ। ਅੱਜ ਦਾ ਦਿਹਾੜਾ ਸਾਧ ਸੰਗਤ ਆਪ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਅੱਜ ਅਮਰ ਸ਼ਹੀਦ ਭਾਈ ਕੇਹਰ ਸਿੰਘ ਜੀ, ਅਮਰ ਸ਼ਹੀਦ ਭਾਈ ਸਤਵੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। 6 ਜਨਵਰੀ 1999 ਨੂੰ ਅੱਜ ਦੇ ਦਿਨ ਉਹਨਾਂ ਨੂੰ ਭਾਰਤ ਸਰਕਾਰ ਨੇ ਫਾਂਸੀ ਦੇ ਦਿੱਤੀ ਸੀ, ਕਿਉਂਕਿ ਜਦੋਂ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ। ਕਾਰਨ ਕੀ ਸੀ ਕਿ ਗੁਰੂ ਕੇ ਸਿੱਖ ਆਪਣੇ ਹੱਕ ਮੰਗ ਰਹੇ ਸਨ ਕਿ ਸਾਡੀਆਂ ਕੁਝ ਹੱਕੀ ਮੰਗਾਂ ਨੇ, ਅਸੀਂ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 90% ਤੋਂ ਵੱਧ ਕੁਰਬਾਨੀਆਂ ਕੀਤੀਆਂ ਹੈ, ਦੇਸ਼ ਦੀ ਵੰਡ ਵੇਲੇ ਵੱਡੇ ਨੁਕਸਾਨ ਝੱਲੇ ਨੇ, ਬੜੀਆਂ ਵੱਡੀਆਂ ਜਾਇਦਾਦਾਂ ਛੱਡ ਕੇ ਅਸੀਂ ਬੇਘਰ ਹੋ ਗਏ, ਪਰ ਸਾਨੂੰ ਆਜ਼ਾਦ ਭਾਰਤ ਵਿੱਚ ਆਜ਼ਾਦੀ ਤੋਂ ਵਾਂਝੇ ਰੱਖਿਆ ਗਿਆ ਹੈ, ਸਾਨੂੰ ਬਰਾਬਰ ਦੇ ਹੱਕ ਨਹੀਂ ਦਿੱਤੇ ਜਾਂਦੇ, ਸਾਡੇ ਨਾਲ ਦੂਸਰੇ ਸ਼ਹਿਰੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਜੋ ਹਿੰਦੁਸਤਾਨ ਦੀਆਂ ਸਟੇਟਾਂ ਦੇ ਕੁਦਰਤੀ ਸਰੋਤ ਸਨ, ਜਿਨ੍ਹਾਂ ਦੀਆਂ ਸਟੇਟ ਹੀ ਮਾਲਕ ਹਨ, ਉਹਨਾਂ ਤੋਂ ਵੀ ਪੰਜਾਬ ਨੂੰ ਵਾਂਝੇ ਰੱਖਿਆ ਗਿਆ, ਪੰਜਾਬ ਦਾ ਪਾਣੀ ਖੋਹਿਆ ਗਿਆ, ਪੰਜਾਬ ਤੋਂ ਉਤਪੰਨ ਹੋਣ ਵਾਲੀ ਬਿਜਲੀ ਖੋਹ ਲਈ ਗਈ। ਇਹੀ ਦੋ ਕੁਦਰਤੀ ਸਾਧਨ ਸਨ ਜਿਨ੍ਹਾਂ ਦਾ ਅੱਜ ਤੱਕ ਵੀ ਰੌਲਾ ਚੱਲੀ ਜਾਂਦਾ। ਇਹ ਕੁਝ ਐਸੀਆਂ ਮੰਗਾਂ ਸੀ ਕਿ ਸਾਨੂੰ ਧਾਰਮਿਕ ਤੌਰ 'ਤੇ, ਸਾਨੂੰ ਆਰਥਿਕ ਤੌਰ 'ਤੇ, ਸਾਨੂੰ ਸਮਾਜਿਕ ਤੌਰ 'ਤੇ ਆਜ਼ਾਦੀ ਚਾਹੀਦੀ ਹੈ, ਸੰਪੂਰਨ ਤੌਰ 'ਤੇ ਅਸੀਂ ਆਜ਼ਾਦ ਰਹਿ ਸਕੀਏ। ਸਾਡੇ ਨਾਲ ਹਿੰਦੁਸਤਾਨ ਦੇ ਉਸ ਮੌਕੇ ਦੇ ਲੀਡਰਾਂ ਨੇ, ਜਦੋਂ ਹਿੰਦੁਸਤਾਨ ਗੁਲਾਮ ਸੀ, ਸਦੀਆਂ ਤੋਂ ਗੁਲਾਮੀ ਚੱਲਦੇ ਆ ਰਹੇ, ਇਹਨਾਂ ਲੀਡਰਾਂ ਨੇ ਸਿੱਖ ਆਗੂਆਂ ਦੇ ਨਾਲ ਇਹ ਇਕਰਾਰ ਕੀਤਾ ਸੀ, ਵਾਅਦਾ ਕੀਤਾ ਸੀ, ਇਹ ਵਚਨ ਕੀਤੇ ਸਨ ਕਿ ਜਦੋਂ ਭਾਰਤ ਆਜ਼ਾਦ ਹੋਵੇਗਾ ਤਾਂ ਉੱਤਰੀ ਭਾਰਤ ਵਿੱਚ ਤੁਹਾਨੂੰ ਵੀ ਸੰਪੂਰਨ ਤੌਰ 'ਤੇ ਆਜ਼ਾਦੀ ਮੰਨਣ ਦਾ ਸੁਭਾਗ ਪ੍ਰਾਪਤ ਹੋਵੇਗਾ, ਤੁਹਾਨੂੰ ਇਹੋ ਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਤੁਹਾਡੇ ਧਰਮ ਨੂੰ, ਤੁਹਾਡੇ ਰਹਿਣ ਸਹਿਣ ਨੂੰ, ਤੁਹਾਡੇ ਸਮਾਜਿਕ ਜੀਵਨ ਨੂੰ ਕੋਈ ਆਂਚ ਨਹੀਂ ਆਵੇਗੀ। ਪਰ ਹੋਇਆ ਇਸ ਤੋਂ ਉਲਟ। ਇਸ ਕਰਕੇ ਵੱਡੀ ਜੱਦੋਜਹਿਦ ਕੀਤੀ ਗੁਰੂ ਕੇ ਸਿੱਖਾਂ ਨੇ, ਬਹੁਤ ਲੱਖਾਂ ਦੀ ਗਿਣਤੀ ਵਿੱਚ ਜੇਲ੍ਹਾਂ 'ਚ ਬੰਦ ਹੋਏ, ਸਤਿਆਗ੍ਰਹਿ ਚਲਾਇਆ, ਧਰਮ ਯੁੱਧ ਮੋਰਚਾ ਲੱਗਾ। ਜਦੋਂ ਦੁਨੀਆਂ ਦੀ ਨਜ਼ਰ ਇਸ ਪਾਸੇ ਖਿੱਚੀ ਗਈ ਕਿ ਸਿੱਖ ਕੀ ਚਾਹੁੰਦੇ ਨੇ, ਸਿੱਖ ਤਾਂ ਹਿੰਦੁਸਤਾਨ ਦੇ ਵਿੱਚ ਉਹ ਹਿੱਸਾ ਮੰਗਦੇ ਨੇ ਜਿਹੜਾ ਉਹਨਾਂ ਨਾਲ ਇਕਰਾਰ ਹੋਇਆ ਸੀ। ਜਦੋਂ ਦੁਨੀਆਂ ਵਿੱਚ ਇਹ ਗੱਲ ਫੈਲਣ ਲੱਗੀ ਤਾਂ ਸਾਡੀ ਆਵਾਜ਼ ਨੂੰ ਬੰਦ ਕਰਨ ਵਾਸਤੇ, ਸਾਡੇ ਮੂੰਹ ਬੰਦ ਕਰਨ ਵਾਸਤੇ, ਆਜ਼ਾਦੀ ਦੀ ਲਹਿਰ ਨੂੰ ਰੋਕਣ ਵਾਸਤੇ, ਸਿੱਖਾਂ ਵਿੱਚ ਜੋ ਜਾਗਰਤੀ ਪੈਦਾ ਹੋ ਰਹੀ ਸੀ ਉਸ ਨੂੰ ਰੋਕਣ ਵਾਸਤੇ ਬੜੇ ਬਲੇਮ ਲਾਏ ਗਏ। ਇੱਥੋਂ ਤੱਕ ਸਮਾਂ ਸੀਮਤ ਨੂੰ ਬੇਨਤੀ ਕਰਾਂ ਕਿ ਭਾਰਤ ਸਰਕਾਰ ਨੇ ਉਹ ਭਾਰਤ ਦੀ ਮਿਲਟਰੀ ਫੌਜ ਜਿਹਦੇ ਵਿੱਚ ਸਿੱਖ ਸਰਦਾਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਸ਼ ਦੀਆਂ ਸਰਹੱਦਾਂ 'ਤੇ ਆਪਣਾ ਆਪ ਕੁਰਬਾਨ ਕਰਕੇ ਇਸ ਦੇਸ਼ ਦੀ ਰਾਖੀ ਕਰਨ ਲਈ ਤੱਤਪਰ ਰਹਿੰਦੇ ਨੇ, ਉਸੇ ਦੇਸ਼ ਦੀ ਮਿਲਟਰੀ ਨੇ, ਫੌਜ ਨੇ ਲੱਖਾਂ ਦੀ ਗਿਣਤੀ ਵਿੱਚ ਤੋਪਾਂ ਟੈਂਕਾਂ ਦੇ ਨਾਲ ਵੱਡੇ ਵੱਡੇ ਜਨਰਲ ਤਾਇਨਾਤ ਕਰਕੇ ਇੱਥੇ ਹਮਲਾ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਢਾਇਆ ਗਿਆ, ਹਜ਼ਾਰਾਂ ਦੀ ਗਿਣਤੀ 'ਚ ਬੇਕਸੂਰ ਸਿੱਖ ਬੱਚੇ ਬੱਚੀਆਂ, ਬਿਰਧ ਮਾਤਾਵਾਂ, ਬਜ਼ੁਰਗਾਂ ਨੂੰ ਸ਼ਹੀਦ ਕੀਤਾ ਗਿਆ। ਔਰ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਬੇਅੰਤ ਗੋਲੀਆਂ ਲੱਗੀਆਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੋਲੀਆਂ ਲੱਗੀਆਂ, ਕੀਰਤਨ ਕਰਦੇ ਹੋਏ ਰਾਗੀ ਸਿੰਘ ਸ਼ਹੀਦ ਕਰ ਦਿੱਤੇ ਗਏ। ਜਦੋਂ ਇਹ ਹਾਲਾਤ ਵੇਖੇ ਤੇ ਫਿਰ ਇੱਥੇ ਕਰਫਿਊ ਲਾ ਕੇ ਸਾਡਾ ਹੋਇਆ ਨੁਕਸਾਨ ਵੀ ਢਕਣ ਦੀ ਕੋਸ਼ਿਸ਼ ਕੀਤੀ ਵੀ ਕੋਈ ਵੇਖੇ ਬਿਨਾਂ, ਵੀ ਇਹਨਾਂ ਨੂੰ ਕੁੱਟੋ ਵੀ ਅਤੇ ਰੋਣ ਵੀ ਨਾ ਦਿਓ। ਜਦੋਂ ਇਹ ਹਾਲਾਤ ਹੋਏ ਤਾਂ ਜਿਹੜੇ ਨੌਜਵਾਨ ਮਿਲਟਰੀ ਵਿੱਚ ਸਨ, ਫੌਜ ਵਿੱਚ ਸਨ, ਉਹਨਾਂ ਵਿੱਚੋਂ ਹੀ ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਿਕਿਉਰਿਟੀ ਵਿੱਚ ਤਨਾਇਤ ਸਨ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਰ ਸਿੰਘ ਅਤੇ ਪਾਸੇ ਡਿਊਟੀ ਕਰਦਾ ਸੀ। ਪਰ ਜਦੋਂ ਕੁਝ ਦਿਨਾਂ ਤੋਂ ਬਾਅਦ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਸਤਵੰਤ ਸਿੰਘ ਮੱਥਾ ਟੇਕਣ ਵਾਸਤੇ ਆਏ ਅਤੇ ਜਦੋਂ ਘੰਟਾ ਘਰ ਤੋਂ ਦਲੀਜਾ ਲੰਘੇ ਤਾਂ ਉਹਨਾਂ ਦੇ ਅੱਥਰੂ ਰੋਕ ਨਾ ਸਕੇ ਵੀ ਜਿਹੜੀ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਅਸੀਂ ਫੌਲਾਦ ਦੀ ਕੰਧ ਬਣ ਕੇ ਖਲੋਂਦੇ ਹਾਂ, ਉਹ 'ਤੇ ਹੋਣ ਵਾਲਾ ਵਾਰ ਆਪਣੇ 'ਤੇ ਝੱਲਣ ਲਈ ਤੱਤਪਰ ਰਹਿੰਦੇ ਹਾਂ। ਉਹਨੇ ਸਾਡਾ ਜਾਣ ਤੋਂ ਪਿਆਰਾ ਅਕਾਲ ਤਖ਼ਤ ਢਾਇਆ, ਹਰਿਮੰਦਰ ਸਾਹਿਬ 'ਚ ਗੋਲੀਆਂ ਮਾਰੀਆਂ, ਗੁਰੂ ਗ੍ਰੰਥ ਸਾਹਿਬ ਜ਼ਖਮੀ ਕੀਤੇ ਅਤੇ ਫਿਰ ਇੱਥੇ ਦਲੀਜਾਂ 'ਤੇ ਖਲੋ ਕੇ ਉਹਨਾਂ ਪਿਆਰਿਆਂ ਨੇ ਅਰਦਾਸਾਂ ਕੀਤੀਆਂ, ਸਤਿਗੁਰੂ ਜੀ ਅਸੀਂ ਹੋਰ ਕੁਝ ਨਹੀਂ ਦੇ ਸਕਦੇ ਪਰ ਸਮਾਂ ਆਏਗਾ ਸਾਡੇ 'ਤੇ ਬਖਸ਼ਿਸ਼ ਕਰਿਓ, ਅਸੀਂ ਆਪਣਾ ਸੀਸ ਲਾ ਕੇ ਵੀ ਜੇ ਅਸੀਂ ਕੁਝ ਕਰਜ਼ ਚੁਕਾ ਸਕੀਏ ਤਾਂ ਸਾਡੇ 'ਤੇ ਰਹਿਮਤ ਕਰਿਓ, ਕਿਰਪਾ ਕਰਿਓ। ਇਹ ਬਚਨ ਕਰਕੇ ਚਲੇ ਗਏ ਸਾਧ ਸੰਗਤ ਇੱਥੋਂ। ਸਮਾਂ ਆਇਆ ਅਤੇ ਫਿਰ ਮਨ ਵਿੱਚ ਸੋਚਿਆ ਕਿ ਪਤਾ ਨਹੀਂ ਕਦੋਂ ਸਮਾਂ ਬਣ ਜਾਏ ਅਤੇ ਫਿਰ ਸਾਧ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਦਿੱਲੀ ਵਿਖੇ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸਿੰਘ ਸਜੇ ਕਿ ਜਦੋਂ ਅਸੀਂ ਕੋਈ ਇਹੋ ਜਿਹਾ ਬਹਾਦਰੀ ਦਾ ਕਾਰਨਾਮਾ ਕਰਨਾ ਅਤੇ ਮੌਤ 'ਤੇ ਤਲੀ 'ਤੇ ਰੱਖ ਕੇ ਹੀ ਜਾਣਾ ਪੈਣਾ, ਇਸ ਕਰਕੇ ਅਸੀਂ ਗੁਰੂ ਕੀ ਗੋਦ ਵਿੱਚ ਜਾਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਅਤੇ ਫਿਰ ਸਮਾਂ ਆਇਆ, ਸਮਾਂ ਆਉਣ 'ਤੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਘਰ ਹੀ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿ ਸਾਡੇ ਧਰਮ ਨਾਲੋਂ ਕੁਝ ਪਿਆਰਾ ਨਹੀਂ, ਅਸੀਂ ਤੇਰੀ ਡਿਊਟੀ 'ਤੇ ਹਮੇਸ਼ਾ ਤੱਤਪਰ ਰਹੇ ਪਰ ਜਦੋਂ ਤੇਰੇ ਰਾਹੀਂ ਸਾਡੇ ਧਰਮ ਦੀ ਹਾਨੀ ਹੋਣੀ ਹੈ, ਧਰਮ ਦੀ ਬੇਅਦਬੀ ਹੋਣੀ ਹੈ, ਅਕਾਲ ਤਖ਼ਤ ਸਾਹਿਬ ਢਾਇਆ ਜਾਣਾ ਹੈ ਅਤੇ ਫਿਰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਸਾਧ ਸੰਗਤ ਜੇ ਚਾਹੁੰਦੇ ਤਾਂ ਜਦੋਂ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਕੀਤਾ ਤਾਂ ਜਿੰਨੀ ਸਿਕਿਉਰਿਟੀ ਸੀ ਉਹਦੀ ਸੈਂਕੜਿਆਂ ਦੀ ਗਿਣਤੀ ਵਿੱਚ ਤਾਨਾਇਤ ਤਿੱਬਤ ਦੇ ਜਿਹੜੇ ਨੌਜਵਾਨ ਸੀ ਉਹ ਡਰਦੇ ਹੋਏ ਹਥਿਆਰ ਸੁੱਟ ਗਏ, ਪਰ ਦੋਨਾਂ ਹੀ ਜਾਣਿਆਂ ਨੇ, ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਨੇ ਕਿਹਾ ਕਿ ਹੋਰ ਇੱਕ ਵੀ ਬੰਦੇ 'ਤੇ ਅਸੀਂ ਗੋਲੀ ਨਹੀਂ ਚਲਾਉਣੀ, ਚਾਹੁੰਦੇ ਤਾਂ ਹੋਰ ਕੰਝਾਂ ਨੂੰ ਮਾਰ ਕੇ ਉੱਥੋਂ ਨਿਕਲ ਸਕਦੇ ਸਨ ਪਰ ਨਹੀਂ, ਬਹਾਦਰਾਂ ਦੀ ਤਰ੍ਹਾਂ ਇਹ ਰਸਤਾ ਚੁਣਿਆ ਵੀ ਨਹੀਂ ਹੋਰ ਕਿਸੇ ਬੰਦੇ ਦਾ ਕਤਲ ਨਹੀਂ ਕਰਨਾ, ਕਿਸੇ ਦੇ ਹੋਰ ਕੋਈ ਕਸੂਰ ਨਹੀਂ ਹੈ ਅਤੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਪੇਸ਼ ਕੀਤੇ ਦੇ ਉੱਪਰ ਤੁਰੰਤ ਹੀ ਜਦੋਂ ਫੜ ਲਿਆ, ਹਥਿਆਰ ਲੈ ਲਏ ਤਾਂ ਫਿਰ ਭਾਈ ਬੇਅੰਤ ਸਿੰਘ ਦਾ ਮੌਕੇ 'ਤੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਾਨੂੰਨ ਇਹ ਨਹੀਂ ਕਹਿੰਦਾ ਕਿ ਜਦੋਂ ਬੰਦਾ ਆਪਣੇ ਆਪ ਨੂੰ ਪੇਸ਼ ਕਰ ਦਿੰਦਾ ਹੈ ਉਹਨੂੰ ਉੱਥੇ ਫੜ ਕੇ ਕਤਲ ਕਰ ਦਿੱਤਾ ਜਾਵੇ। ਭਾਈ ਬੇਅੰਤ ਸਿੰਘ ਦੇ ਕਤਲ ਦਾ ਕੇਸ ਕਿਤੇ ਨਹੀਂ ਚੱਲਿਆ ਵੀ ਕਿਹਨੇ ਕਤਲ ਕੀਤਾ, ਕਿਉਂ ਕਤਲ ਕੀਤਾ। ਉਲਟਾ ਫਿਰ ਭਾਈ ਸਤਵੰਤ ਸਿੰਘ ਅਤੇ ਕੇਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ 'ਤੇ ਕਤਲ ਦਾ ਕੇਸ ਚਲਾਇਆ ਗਿਆ ਪਰ ਇਹਨਾਂ ਕਦੇ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਕਿ ਅਸੀਂ ਅਣਜਾਣਪੁਣੇ ਵਿੱਚ ਗੋਲੀ ਚਲਾ ਦਿੱਤੀ, ਭੁਲੇਖੇ ਨਾ ਹੋ ਗਿਆ। ਨਹੀਂ, ਇਹਨਾਂ ਨੇ ਕਿਹਾ ਸਾਡਾ ਅਕਾਲ ਤਖ਼ਤ ਆਇਆ, ਸਾਡੇ ਪਵਿੱਤਰ ਜਾਣ ਤੋਂ ਪਿਆਰੇ ਹਰਿਮੰਦਰ 'ਤੇ ਤੋਪਾਂ ਚੱਲੀਆਂ, ਇਸ ਕਰਕੇ ਅਸੀਂ ਇਹਦਾ ਕਤਲ ਕੀਤਾ। ਅਤੇ ਫਿਰ ਹੱਸ ਹੱਸ ਕੇ ਸਾਧ ਸੰਗਤ ਫਾਂਸੀ ਦੇ ਰੱਸੇ ਚੁੰਮੇ। ਦਾਸ ਵੀ ਉਦੋਂ ਤਿਹਾੜ ਜੇਲ੍ਹ ਵਿੱਚ ਸੀ ਜਦੋਂ ਮਾਤਾ ਪਿਆਰ ਕੌਰ ਨੇ ਮੁਲਾਕਾਤ ਕਰਨ ਜਾਣਾ दास दी माता भी जांदी सी मुलाकात करन, कई कई दिन बैठे रहना, घंटिया बद्धी तिहाड़ जेल दे बाहर बैठे रहना। ते मुलाकात करन वेले भी भाई सतवंत सिंह दी माता ने यही कहना, पुत्तर तुसी जो कुछ करिया है कलगी धर्मारे ने तुहाडे तो करवाया है, गुरु हरगोबिंद साहब वाला सच्चे पातशाह जी ने कृपा की, घबराउणा नहीं। जिंदगी ने एक दिन पूरे होना ही है, संसार तो जाना ही है, पर तुहाडी जिंदगी लेखे विच लग गई। इहो जी मावां जदों इह उपदेश दिंदियां ना ते फिर जेलां भी बेहस्त बन जांदियां, फिर कोई डर नहीं रहिंदा। उह भाई केर सिंह जी ने नितनेम तों बाद रोजाना ही अरदास करनी कि सतगुरु पातशाह कदों तुहाडी गोद प्राप्त होगी, किन्ने क दिन होर लगणगे। जेल दे डिप्टी सुपरिटेंडेंट ने मैनूं आप ही गल्लां दसियां, कहिंदे इहो जिहे बंदे जदों असीं पुछना कि कास नूं पुछदे आ किन्ने क दिन होर लगणगे तुहाडी रिहाई होगी, कहिंदे साडी रिहाई नहीं होगी, साडी जिंदगी दी सफलता प्राप्त होएगी। कहिंदे उह किवें, कहिंदे साडे गल विच फांसी दे रस्से पैणगे ते लोक ते जेल अधिकारी कहणगे कि असीं इहनां नूं मार दित्ता है, ते पर साडी रूह कलगीधर पातशाह दे चरणां विच गदगद हो के जावेगी, असीं सुरखरू हो के जावांगे। कहिंदे इहो जिहे बंदे जिन्हां नूं मौत दा डर नहीं, रोज अरदासां कर रही, सतगुरु जी रहमत करो, कृपा करो, साडू साडी मंजिल प्राप्त हो जावे, ते रोज कीर्तन सोले दा पाठ करके अरदासां ही कर रही। अज उहनां गुरु के प्यारियां दा शहीदी दिहाड़ा है, श्री अकाल तख्त साहिब ते मनाया जाना है, फिर अगवान पिंड विच भी मनाया जाना है। साध संगत जी, ये वह गुरु के सिख ने जिन्हां ने अपना आप निशावर करके सिख कौम का माण, सिख कौम की इज्जत स्वैमान नू चार चंद लाए ने। ये सिख वो सिख ने कदे भाई सुबेग सिंह, शाहबाज सिंह, कदे बाबा भाई तारू सिंह जी, कदे भाई मणि सिंह जी, ये हुंदा रहिंदा, इतिहास अपने आप नू दरहाउंदा है। सतगुरु के प्यारियां दे चरणां विच करोड़ां वार नमस्कार है, जिन्हां गुरु के प्यारियां ने धर्म नू पहल दे के धर्म तो अपनियां जानां निशावर कीतियां, नहीं सी कोई दुश्मनी, नहीं सी कोई वैर, पर धर्म नू प्यारा समझ के साध संगत अपना कुरबान करन वाले गुरु के प्यारियां दा अज शहीदी दिहाड़ा है। अज तुसीं नज़र मार के वेखो कि सारे लोग इक्को जिहे नहीं हुंदे। अज जो किसान बैठे ने चार सवेरे सरहदां ते, असीं कुछ कहीए तो कई बार उन्हां नू लगदा है कि इन्हां लोकां दा काम ही आ रोज़ बोली जाना कुछ ना कुछ। कल मैं एक इंटरव्यू सुनी, जो जिहड़ी मौजूदा सरकार है भारत दी, उसे दा ही एक MP है डॉक्टर सुब्रमण्यम स्वामी, उहदी मैं इंटरव्यू सुनी। उहनूं पत्रकार पुछदे ने कि तैनूं की लगदा है कि जिहड़े सिख लोग है वह भाजपा नालों उन्हां दा वोट बैंक टुट जाएगा। वह कहिंदा मैनूं इहदा खतरा नहीं, कि भाजपा जिहड़ी है सिखां दा वोट बैंक गवा चुकी है, इहते गवाई चुकी है, मैनूं इहदा खतरा नहीं। कहिंदे फिर तैनूं किस गल दा फिक्र है, किस गल दा खतरा है? कहिंदा मैनूं इस गल दा फिक्र है, इस गल दा खतरा है कि भारत सरकार केवल वोट ही नहीं, समुची सिख कौम नूं हिंदुस्तान नालों ना तोड़ बैठे किते। कहिंदे मैनूं इस गल दा खतरा है। ये सुब्रमण्यम कल दी उहदी इंटरव्यू है। साध संगत जी, जो इहो जिहे लोग सुचेत करदे ने ते समां लंघे तो समय की बर्बादी तो बाद इहो जिहे लोगों की अखां खुलदियां ने, जिहड़े हैंकड़ दे विच अपनी आप की हुकूमत नूं वड्डा समझ के दुनिया नाल इंसाफ करना भुल जांदे ने। सो सतगुरु जी रहमत करन, कृपा करन। साध संगत, मैं 2 दिसंबर तो उत्थी आ, मैं वेख्या किसी नूं कोई परवाह नहीं, जिन्ने गुरुकियां सिख संगतां उत्थे बैठियां ना, मीह पैंदा, बारिशां पैंदियां, चीरवी हवा वगदी है, ठंड है, पर इक्को गल हर कैंप दे विच, हर टेंट दे विच बाणी पढ़ी जा रही है, हर टेंट दे विच जकारे छड्डे जा रहे ने कि असीं गुरु के सिख हाँ, असीं ना घबराउणा है, ना असीं डोलना है, ना असीं झुकना है, ना असीं किसी की ईल मननी है। हर माई भाई बजुर्ग बच्चों की जबान ते गल ही एक है। इस करके जिहड़े गुरु के सिखां नूं गुरु दा आसरा भाई, उन्हां दा कोई कुछ नहीं विगाड़ सकदा। अखीर नूं ਜਿਹੜੀ ਜਿੱਤ ਪ੍ਰਾਪਤ ਗੁਰੂ ਨੇ ਇਹਨਾਂ ਗੁਰੂ ਕੇ ਸਿੱਖਾਂ ਨੂੰ ਬਖਸ਼ਿਸ਼ ਕਰਨੀ ਹੈ। ਆਪਾਂ ਸਭਨਾਂ ਨੂੰ ਹੀ ਆਪਣੇ ਆਪਣੇ ਢੰਗ ਦੇ ਨਾਲ ਅਰਦਾਸਾਂ ਕਰਕੇ ਬੇਨਤੀਆਂ ਕਰਕੇ ਸਾਥ ਦੇਣਾ ਚਾਹੀਦਾ ਹੈ। ਆਓ ਲੜੀਵਾਰ ਸ਼ਬਦ ਦੀ ਵਿਚਾਰ ਥੋੜ੍ਹੀ ਜਿਹੀ ਜਿੰਨਾ ਵੀ ਸਮਾਂ ਬਖਸ਼ਿਆ ਮਹਾਰਾਜ ਨੇ ਉਹ ਵੀ ਭਾਈ ਸਰਵਣ ਕਰੀਏ।
ਸਲੋਕ ਮਹੱਲਾ ਤੀਜਾ। ਇਸ ਯੁਗ ਮਹਿ ਭਗਤੀ ਹਰ ਦਨ ਖਟਿਆ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਬਲਾਵਲ ਦੀ ਰਾਗ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਪਰ ਜੇ ਸਲੋਕ ਨੇ ਉਹ ਦੂਸਰੇ ਸਤਿਗੁਰੂ ਸਾਹਿਬਾਨਾਂ ਨੇ ਵੀ ਵਿੱਚ ਦਰਜ ਕੀਤੇ ਨੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹਨ ਕਿ ਜਿਹੜੇ ਹਰੀ ਦੇ ਜਨ ਹਨ, ਪਰਮਾਤਮਾ ਦੇ ਭਗਤ ਹਨ, ਉਹਨਾਂ ਨੇ ਭਗਤੀ ਦਾ ਖਜ਼ਾਨਾ ਪ੍ਰਾਪਤ ਕੀਤਾ ਹੈ।
ਹੋਰ ਸਭ ਜਗਤ ਭਰਮ ਭੁਲਾਇਆ।
ਹੋਰ ਸਾਰੇ ਜਗਤ ਜਿੰਨਾ ਹੀ ਚਾਰ ਖਾਣੀਆਂ ਦਾ ਚੌਂ ਯੁੱਗਾਂ ਤੋਂ ਲੈ ਕੇ ਜਿੰਨਾ ਜਗਤ ਹੈ ਉਹ ਮਾਇਆ ਦੇ ਭਰਮ ਦੇ ਵਿੱਚ ਹੀ ਭਰਮਿਆ ਹੋਇਆ ਹੈ, ਭੁਲਾਇਆ ਹੋਇਆ ਹੈ।
ਪ੍ਰਸਾਦੀ ਨਾਮ ਮਨ ਵਸਿਆ।
ਗੁਰੂ ਦੀ ਕਿਰਪਾ ਨਾਲ ਭਾਈ ਬਹੁਤ ਸਾਰੇ ਗੁਰੂ ਕੇ ਪਿਆਰਿਆਂ ਦੇ ਜਿਹੜੇ ਗੁਰੂ ਨਾਲ ਜੁੜੇ ਹਨ ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ।
ਅਨਦਿਨ ਨਾਮ ਧਿਆਇਆ।
ਉਹ ਦਿਨੇ ਰਾਤ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦੇ ਹਨ।
ਲਿਖਿਆ ਮਾਹੇ ਉਦਾਸ ਹੈ।
ਭਾਈ ਉਹ ਮਾਇਆ ਦੇ ਵਿੱਚ ਵੀ ਉਦਾਸ ਰਹਿੰਦੇ ਹਨ, ਸੰਤੁਸ਼ਟ ਰਹਿੰਦੇ ਹਨ, ਮਾਇਆ ਦੇ ਵਿੱਚ ਪਲਚਦੇ ਨਹੀਂ, ਭਰਮਦੇ ਨਹੀਂ।
ਮੈਂ ਸ਼ਬਦ ਜਲਾਇਆ।
ਉਹਨਾਂ ਨੇ ਭਾਈ ਨਾਮ ਰੂਪ ਸ਼ਬਦ ਦੇ ਨਾਲ ਵਾਹਿਗੁਰੂ ਦਾ ਨਾਮ ਜਪ ਜਪ ਕੇ ਜਿਹੜੇ ਮਨ ਦੇ ਵਿੱਚ ਉਹ ਹੋਮੈ ਪੰਖ ਪਸਾਰ ਕੇ ਬੈਠੀ ਸੀ ਉਸ ਹੋਮੈ ਨੂੰ ਸਾੜ ਲਿਆ। ਉਹਨਾਂ ਦੇ ਮਨ ਵਿੱਚ ਸਤਿਗੁਰੂ ਜੀ ਨੇ ਇਹ ਕਿਰਪਾ ਕਰ ਦਿੱਤੀ, ਹੋ ਹੋ ਮੈਂ ਵਿੱਚੋਂ ਖੋਵੈ ਦੂਜਾ ਮੇਟਾ ਇੱਕੋ ਹੋਵੈ।
ਆਪ ਤਰਿਆ ਕੁਲ ਉਦਰੇ।
ਉਹ ਆਪ ਤਰ ਗਏ ਤੇ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲਿਆ।
ਧਨ ਜਨੇ ਦੀ ਮਾਇਆ।
ਉਹਨਾਂ ਦੀ ਮਾਤਾ ਵੀ ਧਨ ਹੈ ਜਿਨ੍ਹਾਂ ਨੇ ਐਸੇ ਸਾਧਜਨਾਂ ਨੂੰ ਸਤਪੁਰਖਾਂ ਨੂੰ ਜਨਮ ਦਿੱਤਾ ਹੈ। ਤਿੰਨ ਧਨ ਜਨਨ ਦੀ ਮਾਏ ਆਏ ਸਫਲ ਤੇ, ਉਹ ਸਫਲ ਹੈ ਭਾਈ, ਉਹਨਾਂ ਦੀ ਮਾਤਾ ਵੀ ਸਫਲ ਹੈ।
ਸਦਾ ਸਹਿਜ ਸੁਖ ਮਨ ਵਸਿਆ।
ਉਹਨਾਂ ਦੇ ਸਦਾ ਹੀ ਜਿਹੜਾ ਸੰਤੋਖ ਹੈ ਉਹ ਭਾਈ ਜਿਹੜਾ ਗਿਆਨ ਹੈ ਉਹਨਾਂ ਦੇ ਮਨ ਵਿੱਚ ਸਹਿਜ ਗਿਆਨ ਵਸ ਜਾਂਦਾ ਹੈ।
ਸੱਚੇ ਸਿਉ ਲਿਵਲਾਇਆ।
ਉਹਨਾਂ ਨੇ ਹੋਰਨਾਂ ਦੀਆਂ ਆਸਾਂ ਛੱਡ ਕੇ ਸੱਚੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਜੋੜ ਲਿਆ, ਉਹਦੇ ਨਾਲ ਲਿਵ ਜੋੜੀ ਹੈ।
ਬ੍ਰਹਮਾ ਬਿਸਨ ਮਹਾਦੇਵ ਤ੍ਰੈ ਗੁਣ ਭੁੱਲੇ।
ਗੁਰੂ ਜੀ ਫਰਮਾਉਂਦੇ ਕੋਈ ਬ੍ਰਹਮਾ ਦੀ ਉਪਾਸ਼ਨਾ ਕਰਦਾ ਹੈ, ਕੋਈ ਸ਼ਿਵ ਜੀ ਦੀ ਪੂਜਾ ਕਰਦਾ ਹੈ, ਕੋਈ ਵਿਸ਼ਨੂੰ ਦੀ ਪੂਜਾ ਕਰਦਾ, ਕਹਿੰਦੇ ਇਹ ਤੇ ਆਪ ਤਿੰਨਾਂ ਗੁਣਾਂ ਦੇ ਵਿੱਚ ਭੁੱਲੇ ਹੋਏ ਹਨ, ਕੋਈ ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ ਦੇ ਵਿੱਚ ਭੁੱਲੇ ਹੋਏ ਹੈ। ਸਾਧ ਸੰਗਤ ਜੀ, ਸਮਾਂ ਸੀ ਇੱਕ ਵਾਰੀ ਬ੍ਰਹਮਾ ਜੀ ਦੀ ਸ੍ਰਸ਼ਟੀ ਜਿਹੜੀ ਉਹਨਾਂ ਦੀ ਹੀ ਬੇਟੀ ਸੀ, ਉਹਨਾਂ ਦੀ ਪੁੱਤਰੀ ਸੀ, ਉਹਨਾਂ ਦਾ ਸਰੂਪ ਵੇਖ ਕੇ ਲੁਭਾਏਮਾਨ ਹੋ ਗਏ। ਜੋ ਸ਼ਿਵ ਜੀ ਵੀ ਮੋਹਣੀ ਰੂਪ ਦੇ ਵਿੱਚ ਉਹ ਵੀ ਡੋਲ ਗਏ ਸਨ, ਉਹ ਵੀ ਕਾਮ ਦੀ ਵਾਸ਼ਨਾ ਤੋਂ ਬਚ ਨਹੀਂ ਸਕੇ ਸਨ। ਇਸੇ ਤਰ੍ਹਾਂ ਜਿਹੜਾ ਜਲੰਧਰ ਦੇ ਘਰ ਵਾਲੀ ਸੀ ਉਹਦੇ ਉੱਪਰ ਲੁਭਾਏਮਾਨ ਹੋ ਕੇ ਵਿਸ਼ਨੂੰ ਦਾ ਵੀ ਬੁਰਾ ਹਾਲ ਹੋ ਗਿਆ ਸੀ, ਸਤ ਭੰਗ ਕਰ ਬੈਠਾ ਸੀ। ਸੋ ਮਹਾਰਾਜ ਕਹਿੰਦੇ ਇਹ ਤੇ ਆਪ ਵਿਸ਼ਿਆਂ ਦੇ ਵਿੱਚ ਭੁੱਲੇ ਹੋਏ ਹਨ। ਬ੍ਰਹਮਾ ਵਿਸ਼ਨੂੰ ਸਿਰੇ ਤੇ ਅਗੰਤ ਤਿੰਨ ਕੋ ਮੋਹ ਮਾਇਆ ਪਿਆ ਮਨ ਮਦਕਾ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨਾ ਇਹ ਵੀ ਮੋਹ ਦੇ ਗ੍ਰਸੇ ਹੋਏ ਹਨ।
ਮੈਂ ਮੋਹ ਵਧਾਇਆ।
ਇਹਨਾਂ ਦੇ ਵਿੱਚ ਵੀ ਭਾਈ ਹੋਮਾ ਨੇ ਐਡਾ ਅਧਿਕਾਰ ਜਮਾਇਆ ਹੋਇਆ ਹੈ ਕਿ ਹੋਮਾ ਦੇ ਨਾਲ ਮੋਹ ਵਿੱਚ ਵਧਿਆ ਹੋਇਆ ਹੈ।
ਪੜ ਪੜ ਮੋਨੇ ਭੁੱਲੇ।
ਫਰਮਾਉਂਦੇ ਹਨ ਜਿਹਨਾਂ ਪੰਡਤਾਂ ਨੂੰ ਨਮਸਕਾਰਾਂ ਕਰਦੇ ਹੋ, ਜਿਹੜੇ ਮੋਹਨ ਧਾਰ ਕੇ ਕਲਪਨਾ ਬਣਾਈ ਬੈਠੇ ਨੇ ਮਨ ਵਿੱਚ, ਹਜ਼ੂਰ ਫਰਮਾਉਂਦੇ ਹਨ ਵੱਡੇ ਵੱਡੇ ਜਿਹੜੇ ਪੰਡਿਤ ਹਨ, ਜਿਹੜੇ ਨਾਮ ਤੋਂ ਸੱਖਣੇ ਹਨ, ਜਿਹੜੇ ਪਖੰਡੀ ਹਨ, ਕਹਿੰਦੇ ਉਹ ਭਾਈ ਨਾਮ ਤੋਂ ਭੁੱਲੇ ਨੇ। ਇਸੇ ਤਰ੍ਹਾਂ ਜਿਹੜੇ ਮੋਨੀ ਹਨ ਮੋਹਨ ਧਾਰ ਕੇ ਬੈਠੇ ਨੇ ਤੇ ਉਹ ਅੰਦਰ ਦੀ ਕਲਪਨਾ ਜਿਹੜੀ ਉਹਨਾਂ ਨੂੰ ਭਵਾਈ ਫਿਰਦੀ ਹੈ, ਸੋ ਇਹ ਵੀ ਨਾਮ ਤੋਂ ਨਾਮ ਸਾਰ ਕੇ ਭੁੱਲੇ ਹੋਏ ਹਨ।
ਦੂਜਾ ਭਾਈ ਚਿੱਤ ਲਾਇਆ।
ਉਹ ਵੀ ਕਹਿੰਦੇ ਦਵੈਤ ਭਾਰ ਦੇ ਵਿੱਚ ਚਿੱਤ ਲਾ ਕੇ ਬੈਠਦੇ ਨੇ, ਜਿਹੜਾ ਨਮਸਕਾਰ ਕਰੇ ਉਹਨੂੰ ਚੰਗਾ ਸਮਝਦੇ ਨੇ, ਜਿਹੜਾ ਨਾ ਕਰੇ ਉਹਦੇ ਵਿੱਚ ਦਵੈਸ਼ ਭਾਵ ਹੀ ਬਣਾਈ ਬੈਠੇ ਹਨ।
ਯੋਗੀ ਜੰਗਮ ਸੰਨਿਆਸੀ ਭੁੱਲੇ।
ਭਾਈ ਯੋਗੀ ਵੀ ਤੇ ਸੰਨਿਆਸੀ ਵੀ ਜਿਹੜੇ ਪਾਰਵਤੀ ਤੇ ਸ਼ਿਵ ਜੀ ਦਾ ਵਿਆਹ ਗਾਉਂਦੇ ਫਿਰਦੇ ਨਾ, ਕਹਿੰਦੇ ਇਹ ਦੱਤਾਤ੍ਰੇਅ ਤੋਂ ਪੈਦਾ ਹੋਏ ਜਿਹੜੇ ਸੰਨਿਆਸੀ ਹਨ ਇਹ ਵੀ ਕਹਿੰਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਭੁੱਲੇ ਹੋਏ ਹਨ।
ਗੁਰ ਤਤ ਨਾ ਪਾਇਆ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਤੋਂ, ਤਤ ਗਿਆਨ ਤੋਂ ਬਿਨਾਂ ਕੋਈ ਇਸ ਤਤ ਸਿਧਾਂਤ ਨੂੰ, ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ਾਦਾ ਨੂੰ ਸਮਝ ਹੀ ਨਹੀਂ ਸਕਿਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਇਸ ਸਿਧਾਂਤ ਨੂੰ ਆਪਦੇ ਸਿੱਖਾਂ ਪਿਆਰਿਆਂ ਨੂੰ ਸਮਝਾ ਦਿੰਦੇ ਹਨ।
ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ,
ਹਜ਼ੂਰ ਫਰਮਾਉਂਦੇ ਹਨ ਜਿਹੜੇ ਭਾਈ ਮਨ ਨੂੰ ਮੁਖੀ ਬਣਾਈ ਫਿਰਦੇ ਨੇ ਉਹ ਤਾਂ ਸਦਾ ਹੀ ਭਰਮ ਦੇ ਵਿੱਚ ਭੁੱਲੇ ਹੋਏ ਹਨ।
ਜਿਨੇ ਬਿਰਥਾ ਜਨਮ ਗਵਾਇਆ,
ਆਪਣਾ ਜਨਮ ਹੀ ਸਾਰਾ ਬਿਰਥਾ ਗਵਾ ਲਿਆ ਉਹਨਾਂ ਨੇ।
ਨਾਨਕ ਨਾਮ ਰਤੇ ਸੇ ਜਨ ਸਮਦੇ,
ਫਰਮਾਉਂਦੇ ਜਿਹੜੇ ਨਾਮ ਦੇ ਵਿੱਚ ਭਾਈ ਜਿਹਨਾਂ ਨੇ ਨਾਮ ਜਪਿਆ, ਨਾਮ ਦੇ ਵਿੱਚ ਰੰਗੇ ਗਏ, ਉਹ ਸਮਝਦੇ ਉਹ ਸਮਝ ਗਏ ਕਿ ਸਾਡਾ ਜੀਵਨ ਕਿਸ ਵਾਸਤੇ ਮਿਲਿਆ। ਭਈ ਪ੍ਰਾਪਤ ਮਾਨੁਖ ਦੇਹ ਰਿਆ,
ਆਪੇ ਬਖਸ਼ ਮਿਲਾਇਆ,
ਇਹ ਵੀ ਸਮਝਦੇ ਹਨ ਕਿ ਸਤਿਗੁਰੂ ਆਪ ਹੀ ਬਖਸ਼ਿਸ਼ ਕਰਕੇ ਸਾਨੂੰ ਆਪ ਵਿੱਚ ਅਭੇਦ ਕਰ ਲੈਣਗੇ।
ਮਹੱਲਾ ਤੀਜਾ, ਨਾਨਕ ਸੋ ਸਾ ਲਾਹੀਆ,
ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਜੇ ਇੰਨੀ ਦੁਨੀਆਂ ਬਰਮਾ ਵਿਸ਼ਨੂੰ ਵਰਗੇ ਸ਼ਿਵਜੀ ਵਰਗੇ ਭੁੱਲੇ ਹਨ ਤੇ ਫਿਰ ਕੀ ਕਰਨਾ ਚਾਹੀਦਾ। ਫਿਰ ਪੜੋ ਜੀ,
ਨਾਨਕ ਸੋ ਸਾ ਲਾਹੀਆ,
ਹੋਰ ਫਰਮਾਉਂਦੇ ਹਨ ਕਿ ਭਾਈ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਦੀ ਸਲਾਹਤ ਕਰਨੀ ਚਾਹੀਦੀ ਹੈ, ਉਸਦਾ ਨਾਮ ਜਪਣਾ ਚਾਹੀਦਾ ਹੈ।
ਇਸ ਵਸ ਸਭ ਕਿਛ ਹੋਏ,
ਭਾਈ ਜਿਹਦੇ ਵਸ ਹੈ ਸਾਰਾ ਕੁਛ, ਜਨਮ ਮਰਨ ਮੌਤ ਵਡਿਆਈਆਂ ਸੋਭਾ ਸਾਰਾ ਕੁਝ ਜਿਸਦੇ ਵਸ ਹੈ ਉਸ ਦੀ ਸਲਾਹਤ ਕਰਨੀ ਚਾਹੀਦੀ ਹੈ।
ਪ੍ਰਾਣੀ ਹੋ,
ਇਹ ਪ੍ਰਾਣੀਓ ਗੁਰਸਿੱਖੋ ਉਹਦੀ ਸੇਵਾ ਕਰਨੀ ਕਰੋ।
ਇਸ ਬਿਨ ਅਵਰ ਨਾ ਕੋਈ,
ਉਹਦੇ ਤੋਂ ਬਿਨਾਂ ਕੁਝ ਹੋਰ ਹੋ ਹੀ ਨਹੀਂ ਸਕਦਾ। ਐਵੇਂ ਨਹੀਂ ਜਾ ਕੇ ਮੱਢਾਂ ਦੇ ਉੱਪਰ ਮੱਢੀਆਂ ਤੇ ਜਾ ਕੇ ਕਬਰਾਂ ਤੇ ਮੱਥੇ ਟੇਕਦੇ ਫਿਰੋ। ਜੋ ਕੁਝ ਕਰਨਾ ਹੈ ਪਰਮਾਤਮਾ ਨੇ ਕਰਨਾ ਹੈ ਤੇ ਪਰਮਾਤਮਾ ਦੇ ਨਾਮ ਵਿੱਚ ਆਪਣੇ ਮਨ ਨੂੰ ਜੋੜ ਕੇ ਰੱਖੋ।
ਗੁਰਮੁਖ ਅੰਤਰ ਮਨ ਵਸਾ,
ਗੁਰਮੁਖਾਂ ਦੇ ਅੰਦਰ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ,
ਸਦਾ ਸਦਾ ਸੁਖ ਹੋਏ,
ਉਹਨੂੰ ਸਦੀਵ ਸੁਖ ਹੋ ਜਾਂਦਾ। ਆਰਿਆਂ ਥੱਲੇ ਬੈਠ ਕੇ ਵੀ, ਦੇਗਿਆਂ ਵਿੱਚ ਉੱਬਲ ਕੇ ਵੀ ਉਹਨਾਂ ਨੂੰ ਸਦੀਵੀ ਸੁਖ ਪ੍ਰਾਪਤ ਹੁੰਦਾ, ਕਦੇ ਵਿਸਰਦਾ ਨਹੀਂ।
ਔੜੇ ਜਿਨੇ ਗੁਰਮੁਖ ਹਰ ਨਾਮ ਧਨ ਨਾ ਖੱਟੇ,
ਭਾਈ ਜਿਨ੍ਹਾਂ ਨੇ ਗੁਰਮੁਖਤਾ ਹੀ ਧਾਰ ਕੇ ਪਰਮਾਤਮਾ ਦੇ ਨਾਮ ਦੇ ਧਨ ਨੂੰ ਇਕੱਤਰ ਨਹੀਂ ਕੀਤਾ।
ਦਿਵਾਲੀਏ ਜੁਗ ਮਾਹੇ,
ਉਹ ਕਹਿੰਦੇ ਦਿਵਾਲੀਏ ਹੈ ਭਾਈ ਜੀ ਉਹ ਕਰਜਈ ਹਨ, ਜਦੋਂ ਕਰਜ਼ਾ ਨਾ ਉਤਰੇ ਤੇ ਬੈਂਕਾਂ ਵਾਲੇ ਜੀ ਤੋਂ ਕਰਜ਼ਾ ਲਿਆ ਆਵੇ ਉਹਨੂੰ ਦਿਵਾਲੀਆ ਘੋਸ਼ਿਤ ਕਰ ਦਿੰਦੇ ਨੇ ਵੀ ਇਹ ਦਿਵਾਲੀਆ। ਹਜ਼ੂਰ ਫਰਮਾਉਂਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਧਨ ਨੂੰ ਨਹੀਂ ਖੱਟਿਆ, ਨਹੀਂ ਪ੍ਰਾਪਤੀ ਕੀਤੀ, ਨਹੀਂ ਇਕੱਤਰ ਕੀਤਾ, ਉਹ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੀ ਦਰਗਾਹ ਵੱਲੋਂ ਦਿਵਾਲੀਏ ਹਨ।
ਮੰਗਦੇ ਫਿਰ ਹੇ ਸਭ ਜਗਤ ਮਹਾ,
ਸਾਰੇ ਸੰਸਾਰ ਦੇ ਵਿੱਚ ਸੁੱਖ ਮੰਗਦੇ ਫਿਰਨ,
ਕੋਈ ਮੋਹ ਥੁੱਕ ਨਾ ਤਿੰਨ ਕੋ ਪਾਹੇ,
ਨਾਮ ਧਨ ਖੱਟਿਆ ਹੀ ਨਹੀਂ। ਜਿਹੜੇ ਮੂੰਹ ਦੇ ਵਿੱਚ ਗਰਾਹੀਆਂ ਪਾਈਆਂ ਨਾ ਉਹ ਅੱਧੀ ਗਰਾਹੀ ਵੀ ਦੇਣ ਨੂੰ ਕੋਈ ਉਹਨਾਂ ਨੂੰ ਤਿਆਰ ਨਹੀਂ। ਮੂੰਹ ਵਿੱਚ ਪਾਈ ਹੋਈ ਵਸਤ ਮੂੰਹ ਦਾ ਥੁੱਕ ਦੇਣ ਨੂੰ ਵੀ ਉਹਨਾਂ ਨੂੰ ਕੋਈ ਤਿਆਰ ਨਹੀਂ ਹੁੰਦਾ ਕਿ ਤੇ ਨਿੰਦਕ ਨੇ ਇਹਨਾਂ ਨੇ ਨਾਮ ਧਨ ਖੱਟਿਆ ਹੀ ਨਹੀਂ, ਇਹਨਾਂ ਦੇ ਮੱਥੇ ਲੱਗਣਾ ਹੀ ਮਾੜਾ ਇਉਂ ਸਮਝਦੇ ਹਨ।
ਪਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਾਣਾ,
ਉਹਦੇ ਭਾਈ ਪਰਾਈ ਤਾਂ ਨਿੰਦਿਆ ਕਰਦਾ ਹੈ। ਬਖੀਲੀ ਨਾਮ ਸੂਮਤਾਈ ਦਾ ਵੀ ਹੈ, ਕਹਿੰਦੇ ਕਿਸੇ ਦੇ ਗੁਣਾਂ ਨੂੰ ਗਾਉਣ ਵਾਸਤੇ ਕਹਿਣ ਵਾਸਤੇ ਬੜੀ ਸੂਮਤਾਈ ਕਰਦਾ, ਕਿਸੇ ਦੇ ਗੁਣ ਕਹਿਣੇ ਬੜੇ ਔਖੇ ਆ ਵੀ ਫਲਾਨਾ ਬੰਦਾ ਬੜਾ ਵਿਦਵਾਨ ਹੈ, ਫਲਾਨਾ ਬੜਾ ਚੰਗਾ ਹੈ, ਪਰਉਪਕਾਰੀ ਹੈ, ਇਹ ਕਹਿਣਾ ਔਖਾ ਹੈ। ਪਰ ਪਰਾਈ ਬਖੀਲੀ ਕਰੇ ਨਿੰਦਿਆ ਕਰਨ ਵਾਸਤੇ ਬੜਾ ਤਤਪਰ ਰਹਿੰਦਾ ਹੈ, ਹਮੇਸ਼ਾ ਵਾਸਤੇ ਹੀ ਨਿੰਦਿਆ ਸੁਣਨ ਨੂੰ ਵੀ ਤੇ ਨਿੰਦਿਆ ਕਹਿਣ ਨੂੰ ਵੀ ਹਮੇਸ਼ਾ ਹੀ ਤਿਆਰ ਰਹਿੰਦਾ ਤੇ ਆਪਣੀ ਪ੍ਰਤੀਤ ਖੋਵੇ। ਕਹਿੰਦੇ ਭਾਈ ਆਪਣਾ ਭਰੋਸਾ ਗਵਾ ਬਹਿੰਦਾ ਵੀ ਇਹਦਾ ਤਾਂ ਕੰਮ ਹੀ ਹੈ ਤਾਂ ਨਿੰਦਿਆ ਹੀ ਕਰਨੀ ਹੈ।
ਸਗਵਾ ਪੀ ਆਪ ਲਖਾਹੇ,
ਸਗਵਾ ਜਿਹੜਾ ਰਹਿਣ ਵਾਲਾ ਬਾਕੀ ਦਾ ਸਮਾਂ ਹੈ ਨਾ, ਉਹ ਵੀ ਕਹਿੰਦਾ ਆਪਣੇ ਆਪ ਨੂੰ ਪ੍ਰਗਟ ਕਰ ਦਿੰਦਾ ਵੀ ਮੇਰੀ ਤਾਂ ਇਹਦਾ ਤਾਂ ਭਾਈ ਕੰਮ ਹੀ ਇਹ ਹੈ, ਇਹਨੇ ਨਿੰਦਿਆ ਹੀ ਕਰਨੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਹ ਤੋਂ ਕੋਈ ਭਲਾ ਕੰਮ ਨਹੀਂ ਹੋ ਸਕਦਾ, ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰ ਲੈਂਦਾ ਹੈ।
ਜਿਸ ਧਨ ਕਾਰਨ ਚੁਗਲੀ ਕਰਹਾ,
ਜਦੋਂ ਭਾਈ ਜਿਹੜੇ ਧਨ ਦੇ ਕਾਰਨ ਜਿਹੜੀ ਮਾਇਆ ਦੇ ਕਾਰਨ ਅਣਹੋਈ ਕਿਸੇ ਦੀ ਨਿੰਦਾ ਕਰਦਾ ਚੁਗਲੀਆਂ ਕਰਦਾ ਹੈ,
ਸੋ ਧਨ ਚੁਗਲੀ ਹੱਥ ਨਾ ਆਵੇ,
ਕਹਿੰਦੇ ਚੁਗਲੀ ਕੀਤੇ ਆ ਉਹ ਧਨ ਤੇਰੇ ਹੱਥ ਆ ਨਹੀਂ ਸਕਦਾ ਤੇ ਤੂੰ ਐਵੇਂ ਚੁਗਲੀਆਂ ਕਰੀ ਜਾਂਦਾ। ਚੁਗਲੀਆਂ ਕਰਨ ਦੇ ਨਾਲ ਉਹਦਾ ਧਨ ਤੇਰੇ ਪਾਸ ਨਹੀਂ ਆ ਸਕਦਾ।
ਕੋਈ ਭਾਵੈ ਤਿੱਥੈ ਜਾਹੇ,
ਜਿੱਥੇ ਮਰਜ਼ੀ ਤਿੱਥੋਂ ਤੱਕ ਦੌੜ ਲਾ ਲਵੇ, ਚੁਗਲੀ ਦੇ ਨਾਲ ਉਹ ਧਨ ਦੀ ਪ੍ਰਾਪਤੀ ਆਪ ਨਹੀਂ ਕਰ ਸਕਦਾ।
ਗੁਰਮੁਖ ਸੇਵਕ ਭਾਏ ਹਰ ਧਨ ਮਿਲਾ,
ਕਹਿੰਦੇ ਭਾਈ ਜਿਹੜੇ ਭਾਵਨਾ ਰੱਖਦੇ ਨੇ ਗੁਰੂ ਕੇ ਪਿਆਰੇ, ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਦੇ ਭਗਤੀ ਰੂਪ ਧਨ ਦੀ ਪ੍ਰਾਪਤੀ ਹੁੰਦੀ ਹੈ।
ਕਰਮਹੀਨ ਲੈ ਨਾ ਸਕਹਾ,
ਭਾਈ ਕਰਮਾਂ ਤੋਂ ਬਿਨਾਂ ਉਹਨਾਂ ਤੋਂ ਵੀ ਕੋਈ ਨਾਮ ਭਗਤੀ ਦਾ ਧਨ ਪ੍ਰਾਪਤ ਨਹੀਂ ਕਰ ਸਕਦਾ। ਜਿਹਨਾਂ ਕੋਲ ਹੈ ਪਤਾ ਵੀ ਇਹ ਭਾਉ ਭਗਤੀ ਦੇ ਵਿੱਚ ਰੰਗੇ ਹੋਏ ਗੁਰੂ ਕੇ ਪਿਆਰੇ ਹੈ, ਉਹਨਾਂ ਤੋਂ ਵੀ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਮਾਂ ਤੋਂ ਬਿਨਾਂ ਨਹੀਂ ਲੈ ਸਕਦਾ ਕੋਈ।
ਹੋਰਥੈ ਦੇਸ ਦਸੰਤਰ ਹਰ ਧਨ ਨਾਹੀ,
ਭਾਈ ਹੋਰ ਕਿਸੇ ਦਿਸ਼ਾ ਵਿੱਚ ਦਸੰਤਰ ਚਾਰ ਦਿਸ਼ਾ ਚਾਰੇ ਦਿਸ਼ਾ ਦੇ ਵਿੱਚ ਘੁੰਮ ਲਵੇ, ਤੇ ਜਿੰਨੇ ਦੇਸ਼ ਨੇ ਮਾਝਾ ਮਾਲਵਾ ਦੁਆਬਾ ਜਾਂ ਹੋਰ ਵਿਦੇਸ਼ ਨੇ ਇੰਗਲੈਂਡ ਅਮਰੀਕਾ ਵੱਡੇ ਵੱਡੇ ਦੇਸ਼ ਨੇ, ਕਹਿੰਦੇ ਉਹਨਾਂ ਤੱਕ ਵੀ ਭਾਉਣ ਦੀ ਇੱਛਾ ਰੱਖ ਲਵੇ, ਚਲਿਆ ਵੀ ਜਾਵੇ, ਕਹਿੰਦੇ ਪਰ ਪਰਮਾਤਮਾ ਦਾ ਧਨ ਨਾਮ ਧਨ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ, ਭਾਈ ਦੋ ਦਿਨ ਦੀ ਸੇਵਾ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਕੇ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ਿਸ਼ ਕਰਨ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਗੁਰੂ ਕਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੀ ਰਹਿਮਤ ਪ੍ਰਾਪਤ ਕਰੋ ਜੀ।
ਜਿਸ ਧਨ ਕਾਰਨ ਚੁਗਲੀ ਕਰਹਾ, ਸੋ ਧਨ ਚੁਗਲੀ ਹੱਥ ਨਾ ਆਵੈ, ਓਏ ਭਾਵੈ ਤਿੱਥੈ ਜਾਹੇ। ਗੁਰਮੁਖ ਸੇਵਕ ਭਾਏ ਹਰ ਧਨ ਮਿਲਾ, ਤਿੱਥੋ ਕਰਮਹੀਨ ਲੈ ਨਾ ਸਕਹਾ। ਹੋਰਥੈ ਦੇਸ ਦਸੰਤਰ ਹਰ ਧਨ ਨਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।